सतनाम श्री वाहेगुरु साहिब जी जात श्री महला पंजवा कर दूजा शंत एक ओंकार सतगुर प्रसाद श्लोक उच्चाय गमी अपार प्रभ कथन न जाय कथ नानक प्रभ शरणी गति रखन कौ समरथ उच्चाय गमी अपार प्रभ कथन न जाय कथ नानक प्रभ शरणागति रखन कौ समरथ संत जो जनो तू राख हर प्रभ तेरिया चित धन शंख अवगन मेरे असंख्य अवगन खते तेरे नित प्रत सद भूलिया मगन विकराल माया तौ पर सादी भूलिया लोक करत विकार बिखड़े प्रभ मेरू ते मेरे गणवंत नानक दाता रहो काद पर जल लोक करत विकार बिखड़े प्रभ मेरू ते मेरे गणवंत नानक दाता रहो
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਬਚਨ ਕਿਰਪਾ ਦੇ ਖਜ਼ਾਨੇ ਜੋਗੇ ਜੋਗ ਤਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ ਹੈ ਬਹੁਤ ਸਾਰੀਆਂ ਗੁਰਕੀਆਂ ਸਿੱਖ ਸੰਗਤਾਂ ਸਤਿਗੁਰੂ ਦੇ ਪਾਵਨ ਦਰਬਾਰ ਜਿੱਥੇ ਸੱਭੇ ਸਾਹਿਬ ਨਹੀਂ ਤੁਧ ਜਿਹੇ ਆ ਵੱਡੇ ਪੁਰਖ ਵਧਾਤੇ ਤਾਂ ਤੂੰ ਸੋਹੇ ਆ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਾਰੇ ਅਥਵਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਸਤਿਗੁਰੂ ਪਾਤਸ਼ਾਹੀ ਦੇ ਪਾਵਨ ਸਰੋਵਰ ਦੇ ਇਸ਼ਨਾਨ ਗੁਰਕੀਆਂ ਸੰਗਤਾਂ ਨੇ ਕੀਤੇ ਹਨ ਕਰ ਰਹੀਆਂ ਹਨ ਅਥਵਾ ਦੂਰ ਦੁਰਾਡੇ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸਤਿਗੁਰੂ ਪਾਤਸ਼ਾਹੀ ਦੇ ਇਸ ਸਤਸੰਗ ਦੀਆਂ ਘੜੀਆਂ ਨਾਲ ਜੁੜੇ ਹੋਏ ਹਨ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਮਹਾਨ ਸਮਾਂ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਜਿੱਥੇ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਹਨ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਕੀਰਤਨ ਨਿਰਮੋਲ ਹੀਰਾ ਹਜ਼ੂਰ ਦਾ ਹੁਕਮ ਹੈ ਦੁਨੀਆਂ ਦੇ ਹੀਰਿਆਂ ਦਾ ਮੁੱਲ ਪੈ ਸਕਦਾ ਮਹਿੰਗੇ ਤੋਂ ਮਹਿੰਗੇ ਹੋ ਸਕਦੇ ਹਨ ਪਰ ਜਿਹੜੀ ਗੁਰੂ ਦੀ ਕੀਰਤੀ ਹੈ ਗੁਰੂ ਦੀ ਮਹਿਮਾ ਹੈ ਗੁਰੂ ਕਾ ਕੀਰਤਨ ਹੈ ਗੁਰਬਾਣੀ ਦੇ ਸ਼ਬਦ ਪੜ੍ਹਨੇ ਹਨ ਗੁਰੂ ਕੇ ਸਿੱਖਾਂ ਨੇ ਰਾਗੀ ਸਿੰਘਾਂ ਨੇ ਹਜ਼ੂਰ ਫਰਮਾਉਂਦੇ ਇਹਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਐਸਾ ਇੱਕ ਹੀਰਾ ਹੈ ਜਿਹਦਾ ਦੁਨੀਆਂ 'ਚ ਕੋਈ ਮੁੱਲ ਨਹੀਂ ਪਾ ਸਕਦਾ ਉਸ ਗੁਰੂ ਕੀ ਬਾਣੀ ਦੇ ਕੀਰਤਨ ਨਾਲ ਜੁੜੇ ਹੈ ਕਥਾ ਦਾ ਸੁਭਾਗ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਆਓ ਜਿੰਨਾ ਕੁ ਸਮਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ। ਸਤਿਗੁਰੂ ਦੇ ਇਤਿਹਾਸ ਨਾਲ, ਗੁਰੂ ਕੀ ਬਾਣੀ ਨਾਲ ਜੁੜਨ ਦਾ ਯਤਨ ਕਰੀਏ। ਧੰਨ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਉਸ ਪਵਿੱਤਰ ਬਾਣੀ ਦੇ ਵੀ ਆਪਾਂ ਦਰਸ਼ਨ ਕਰਨੇ ਹਨ। ਅੱਜ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਅੱਜ ਦਾ ਦਿਹਾੜਾ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਗਟੇ ਮਰਦ ਗੰਮੜਾ ਗੁਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਤਿਗੁਰੂ ਪਾਤਸ਼ਾਹ ਜੀ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਬਹੁਤ ਵੱਡੇ ਕੌਤਕ ਕੀਤੇ ਹਨ। ਅਸਚਾਰਜ ਕਰਨ ਦੇਣ ਵਾਲੀਆਂ ਘਟਨਾਵਾਂ ਹਨ ਅਥਵਾ ਖਾਲਸਾ ਪੰਥ ਨੂੰ ਪ੍ਰਗਟ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ ਦੇ ਵਿੱਚ ਇੱਕ ਐਸਰਾ ਤੀਸਰਾ ਪੰਥ ਚਲਾਇਆ ਜਿਹਦੀ ਵਿਲੱਖਣ ਸ਼ਾਨ ਹੈ, ਜਿਹਦੀ ਵਿਲੱਖਣ ਰਹਿਤ ਹੈ, ਜਿਸਦਾ ਵਿਲੱਖਣ ਇਤਿਹਾਸ ਹੈ। ਪਰ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ। ਕੁਰਬਾਨੀਆਂ ਧਰਮ ਤੋਂ ਕੁਰਬਾਨੀਆਂ ਕਰਨ ਦੀ ਜਾਂਚ ਸਿਖਾਈ ਹੈ। ਨਹੀਂ ਤਾਂ ਸਮਰੱਥ ਗੁਰੂ ਸਭ ਕੁਝ ਬਿਨਾਂ ਯੁੱਧ ਲੜਿਆਂ ਵੀ ਕਰ ਸਕਦੇ ਸਨ, ਬਿਨਾਂ ਪਰਿਵਾਰ ਵਾਰਿਆਂ ਵੀ ਕਰ ਸਕਦੇ ਸਨ। ਛਿਣ ਮਾਤਰ ਦੇ ਵਿੱਚ ਸਾਧ ਸੰਗਤ ਜੀ, ਜੇ ਸੈਦ ਖਾਂ ਵਰਗਿਆਂ ਦੀ ਯੁੱਧ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੁੱਧ ਦੇ ਕੇ ਸਮਤ ਬਖਸ਼ ਦਿੰਦੇ ਹਨ ਤੇ ਉਹ ਲੱਖਾਂ ਫੌਜਾਂ ਦਾ ਜਰਨੈਲ ਜਦੋਂ ਸਤਿਗੁਰੂ ਦੀ ਮਿਹਰ ਦੀ ਨਿਧਰ ਨਜ਼ਰ ਹੋਈ, ਆਪਣੀ ਤਲਵਾਰ ਰੱਖ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰ ਦਿੰਦਾ, ਮਹਾਰਾਜ ਮੈਂ ਹੁਣ ਆਪ ਜੀ ਦਾ ਮੁਰੀਦ ਹਾਂ, ਆਪ ਜੀ ਦਾ ਸੇਵਕ ਹਾਂ। ਸਤਿਗੁਰੂ ਬਖਸ਼ਾਂ ਤਾਂ ਤਮਾਮ ਲੁਕਾਈ ਤੇ ਕਰ ਸਕਦੇ ਸਨ, ਪਰ ਇੱਕ ਤਰੀਕਾ ਸਿਖਾਇਆ ਹੈ ਕਿ ਧਰਮ ਦੀ ਖਾਤਰ ਸਭ ਕੁਝ ਕੁਰਬਾਨ ਕਿਸ ਤਰ੍ਹਾਂ ਕਰਨਾ ਹੈ, ਅਥਵਾ ਜਿਹੜੇ ਵਹਿਮਾਂ ਭਰਮਾਂ ਚੋਂ ਆਪਾਂ ਨੂੰ ਕੱਢਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇਹਦੀ ਵੀ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਵੱਡੇ ਵੱਡੇ ਪੀਰ, ਵੱਡੇ ਵੱਡੇ ਪੈਗੰਬਰ, ਅਵਤਾਰ ਧਰਮ ਦੇ ਨਾਂ ਤੋਂ ਨਹੀਂ, ਆਪਣੇ ਜਾਤੀ ਝਮੇਲਿਆਂ ਦੇ ਵਿੱਚ ਹੀ ਜੇ ਕਦੇ ਪੁੱਤਰਾਂ ਦੀ ਬਲੀ ਦੇਣੀ ਪਈ, ਜੇ ਕਿਤੇ ਭਰਾਵਾਂ ਦਾ ਵਿਛੋੜਾ ਪਿਆ, ਜਾਂ ਯੁੱਧ ਮੈਦਾਨ ਵਿੱਚ ਪੁੱਤਰਾਂ ਦੀ ਸ਼ਹਾਦਤ ਹੋਈ, ਤਰਤਾਹਾਂ ਮਾਰ ਕੇ ਰੋਂਦੇ ਇਤਿਹਾਸ ਨੇ ਦੱਸੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦਾ ਦਰ ਦੁਨੀਆਂ ਤੋਂ ਵੱਡਾ ਕਿਵੇਂ ਹੈ ਇਹ ਸਿੱਧ ਕਰਨ ਲਈ, ਆਪਾਂ ਰੋਜ਼ ਪੜ੍ਹਦੇ ਹਾਂ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ, ਇਹ ਗੁਰੂ ਨਾਨਕ ਸਾਹਿਬ ਦਾ ਦਰ ਸਭ ਤੋਂ ਵੱਡਾ ਕਿਵੇਂ ਹੈ। ਇਸ ਗੱਲ ਨੂੰ ਵੀ ਸਿੱਖਾਂ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸਦੀ ਮਹਿਮਾ ਵਿਖਾਉਣੀ ਸੀ, ਦੁਨੀਆਂ ਵਿੱਚ ਵੀ ਪ੍ਰਚਲਿਤ ਕਰਨਾ ਸੀ। ਸਤਿਗੁਰੂ ਜੀ ਨੇ ਰਹਿਮਤ ਕੀਤੀ। ਇਤਿਹਾਸ ਬੜਾ ਲੰਮਾ ਹੈ, ਸਮਾਂ ਬੜਾ ਸੀਮਿਤ ਹੈ। ਸਾਧ ਸੰਗਤ, ਜਿੱਥੇ ਸਤਿਗੁਰੂ ਜੀ ਨੇ ਪੰਜ ਪਿਆਰੇ ਸਾਜੇ, ਪਹਿਲਾਂ ਵੀ ਬਹੁਤ ਕੌਤਕ ਹੋਏ, ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਪੰਜ ਪਿਆਰੇ ਸਾਜੇ, ਪੰਜ ਪਿਆਰੇ ਸਾਜੇ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਕੌਤਕ ਰਾਜ ਦਿੱਤਾ ਸੀ। ਬੇਅੰਤ ਸੰਗਤਾਂ ਦੀ ਗਿਣਤੀ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚੋਂ ਸਾਡੇ ਸ੍ਰੀ ਸਾਹਿਬ ਨੂੰ ਇੱਕ ਸਿਰ ਚਾਹੀਦਾ। ਤਿੰਨ ਵਾਰੀ ਕਹਿਣ ਤੋਂ ਭਾਈ ਦਇਆ ਰਾਮ, ਫਿਰ ਭਾਈ ਧਰਮਚੰਦ, ਫਿਰ ਭਾਈ ਮੋਹਕਮ ਚੰਦ, ਇਸ ਤਰ੍ਹਾਂ ਪੰਜ ਸਿੰਘ ਉੱਠੇ ਸਨ। ਭਾਈ ਸਾਹਿਬ ਸਿੰਘ ਤੋਂ ਬਾਅਦ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਅੰਮ੍ਰਿਤ ਛਕਾਇਆ, ਤਿਆਰ ਵਰਤਿਆਰ ਕੀਤਾ, ਫਿਰ ਸੁਰਜੀਤ ਕੀਤੇ। ਸਤਿਗੁਰ ਮੇਰਾ ਸਰਪ੍ਰਤ ਪਾਲਾ ਹੈ, ਸਤਿਗੁਰ ਮੇਰਾ ਮਾਰ ਜੀ ਵਾਲਾ ਹੈ। ਸਤਿਗੁਰੂ ਨੇ ਪੰਜਾਂ ਨੂੰ ਐਸਾ ਬਾਣ ਔਰ ਐਸੀ ਅੰਦਰੂਨੀ ਰੰਗਤ ਚਾੜੀ ਜਿਨ੍ਹਾਂ ਦੇ ਜਲਾਲ, ਜਿਨ੍ਹਾਂ ਦੇ ਸਰੂਪ ਤੱਕਦਿਆਂ ਹੀ ਸਾਧ ਸੰਗਤ ਸੰਗਤ ਦੇ ਵਿੱਚ ਐਸਾ ਇੱਕ ਜੋਸ਼ ਪੈਦਾ ਹੋਇਆ ਕਿ ਆਹ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਕਮਾਲ ਕਰ ਦਿੱਤੇ। ਫਿਰ ਸਤਿਗੁਰੂ ਨੇ ਕਿਹਾ ਇਹ ਮੇਰੇ ਪੰਜ ਪਿਆਰੇ ਆ, ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਦੀ ਇਸੇ ਸਥਾਨ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਪਾਵਨ ਭੂਮੀ ਤੇ ਜਿੱਥੇ ਖਾਲਸਾ ਪੰਥ ਪ੍ਰਗਟ ਕੀਤਾ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਦੇ ਖਿਲਾਫ਼ ਲੜਨ ਦਾ ਅਹਿਦ ਲਿਆ। ਇਤਿਹਾਸ ਪੜ੍ਹ ਕੇ ਵੇਖੋ, ਸਤਿਗੁਰੂ ਪਾਤਸ਼ਾਹ ਜੀ ਨੇ ਕਿਸੇ ਦਾ ਰਾਜ ਨਹੀਂ ਨੱਪਿਆ, ਕਿਸੇ ਰਾਜ ਦੇ ਵਿਰੁੱਧ ਲੜਾਈ ਨਹੀਂ ਸੀ। ਫਿਰ ਝਗੜਾ ਕੀ ਸੀ? ਹੈਰਾਨੀ ਇਸ ਗੱਲ ਦੀ ਹੈ ਕਿ ਜਿਨ੍ਹਾਂ ਪਹਾੜੀ ਰਾਜਿਆਂ ਦੀ ਖਾਤਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਿਨ੍ਹਾਂ 52 ਰਾਜਿਆਂ ਨੂੰ ਬੰਦ ਖਲਾਸੀ ਕਰਾਈ, ਉਹਨਾਂ ਦੀ ਔਲਾਦ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਅਕਿਰਤਕਣ ਬਣ ਗਈ। ਜਿਸ ਤਿਲਕ ਤੇ ਜੰਮੂ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ, ਤਿਲਕ ਜੰਮੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੇ ਕਲੀ ਮੈਂ ਸਾਕਾ, ਵੱਡਾ ਸਾਕਾ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਉਹਨਾਂ ਤਿਲਕ ਧਾਰੀਆਂ ਨੇ। ਰੰਚਕ ਮਾਤਰ ਵੀ ਮਨ ਵਿੱਚ ਸ਼ਰਮ ਨਾ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨਾਲ ਵਿਰੋਧ ਕੀ ਸੀ? ਇਹ ਤਿਲਕ ਧਾਰੀ ਚਾਹੁੰਦੇ ਸਨ ਕਿ ਜਿਨ੍ਹਾਂ ਨੂੰ ਅਸੀਂ ਨੀਚ ਲੋਕ ਕਹਿੰਦੇ ਹਾਂ ਉਹਨਾਂ ਨੂੰ ਬਰਾਬਰਤਾ ਨਾ ਦਿੱਤੀ ਜਾਵੇ। ਇਹੀ ਕਾਰਨ ਜਦੋਂ ਕਨੌਰੀਏ ਵਰਗਿਆਂ ਨੂੰ ਮਹਾਰਾਜ ਨੇ ਕਿਹਾ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਉਦੋਂ ਕਿਹਾ ਸੀ ਸਤਿਗੁਰੂ ਜੀ ਅਸੀਂ ਅੰਮ੍ਰਿਤ ਤਾਂ ਛਕ ਲਵਾਂਗੇ ਪਰ ਇਹਨਾਂ ਨੀਚ ਲੋਕਾਂ ਦਾ ਜੂਠਾ ਅੰਮ੍ਰਿਤ ਅਸੀਂ ਨਹੀਂ ਪੀਣਾ। ਮਹਾਰਾਜ ਨੇ ਕਿਹਾ ਇਹੀ ਤੇ ਕੋਟ ਕੱਢਣਾ ਹੈ। ਜਦੋਂ ਇਸ ਵਾਟੇ ਦੇ ਕੋਲ ਜਿਹੜਾ ਵੀ ਪੰਜ ਬਾਣੀਆਂ ਪੜ੍ਹ ਕੇ ਤਿਆਰ ਕੀਤਾ ਅੰਮ੍ਰਿਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਚ ਆ ਗਿਆ, ਉਹ ਖਾਲਸਾ ਬਣ ਗਿਆ ਖਾਲਸਾ। ਇਹ ਵਹਿਮ ਕੱਢੋ, ਇਹ ਭਰਮ ਕੱਢ ਦਿਓ, ਪਰ ਨਹੀਂ ਸਨ ਮੰਨੇ, ਬਲਕਿ ਇਸ ਗੱਲ ਤੇ ਬਗਾਵਤ ਮਨ ਵਿੱਚ ਕਰ ਲਈ ਤੇ ਗੁਰੂ ਸਾਹਿਬ ਨੇ ਜਿੰਨੇ ਨਾਈ ਛੀਂਬੇ ਚੌਰ ਜੱਟ ਸਾਹਿਬ ਜਿਨ੍ਹਾਂ ਨੂੰ ਅਸੀਂ ਨੀਚ ਕਹਿ ਕੇ ਦਰਕਾਰਿਆ ਹੋਇਆ ਸੀ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਬਣਾ ਦਿੱਤੇ, ਸਰਦਾਰ ਸਾਜ ਦਿੱਤੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਜਦੋਂ ਇਹ ਖ਼ਬਰਾਂ ਪਹੁੰਚੀਆਂ ਤੇ ਮਹਾਰਾਜ ਨੇ ਨਗਾਰੇ ਦੀ ਚੋਟ ਤੇ ਕਿਹਾ ਸੀ ਜਾ ਕੀ ਜਾਤ ਬਾਰਨ ਕੁਲ ਮਾਹੀ ਸਰਦਾਰੀ ਨਾ ਪਈ ਕਦਾਹੀ, ਇਹਨੀ ਕੋ ਸਰਦਾਰ ਬਣਾਉਣ ਤਬਾ ਗੋਬਿੰਦ ਸਿੰਘ ਨਾਮ ਕਹਾਉਂ, ਇਹਨਾਂ ਨੂੰ ਸਰਦਾਰੀਆਂ ਦੇਊਂਗਾ ਮੈਂ। ਸਾਧ ਸੰਗਤ ਤੋਂ ਸਰਦਾਰੀਆਂ ਦਿੱਤੀਆਂ, ਰਹੋ ਵਿਚਾਰ। ਆਨੇ ਬਹਾਨੇ ਰਿਪੋਰਟਾਂ ਪਹੁੰਚੀਆਂ, ਪਹੁੰਚਾਈਆਂ ਗਈਆਂ ਔਰੰਗਜ਼ੇਬ ਨੂੰ ਤੇ ਸਿੱਖਾਂ ਦੇ ਦਸਵੇਂ ਗੁਰੂ ਅਨੰਦਪੁਰ ਦੀ ਪੁਰੀ ਵਿੱਚ ਰੰਗੀਤ ਨਗਾਰੇ ਵਜਾਉਂਦੇ ਨੇ, ਫੌਜਾਂ ਤਿਆਰ ਕੀਤੀਆਂ ਹੋਈਆਂ, ਘੋੜਸਵਾਰੀ ਹੁੰਦੀ ਹੈ, ਯੁੱਧ ਦੇ ਅਭਿਆਸ ਹੋ ਰਹੇ ਨੇ, ਤੇਰੇ ਤਖ਼ਤ ਨੂੰ ਕਦੇ ਵੀ ਖਤਰਾ ਹੋ ਸਕਦਾ। ਸਭ ਝੂਠੀਆਂ ਰਿਪੋਰਟਾਂ ਸਨ, ਪਰ ਅਕਸਰ ਆਪਾਂ ਜਾਣਦੇ ਹਾਂ ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ। ਉਹਨਾਂ ਨੇ ਪੰਜਾਬ ਦੇ ਚੌਧਰੀਆਂ ਨੂੰ ਹੁਕਮ ਦੇ ਦਿੱਤਾ, ਵੀਰ ਖਾਂ ਵਰਗਿਆਂ ਨੂੰ, ਕਿ ਤੁਸੀਂ ਖ਼ਬਰ ਲਾਓ, ਤੇ ਉਹ ਤੇ ਪਹਿਲਾਂ ਹੀ ਚਾਹੁੰਦੇ ਸਨ ਤੇ ਗੁਰੂ ਸਾਹਿਬ ਦਾ ਇਹ ਰਸਤਾ ਬੰਦ ਕਰ ਦੇਣਾ ਚਾਹੀਦਾ, ਇਹ ਪਹਿਲਾਂ ਤੋਂ ਚੱਲਿਆ ਆਇਆ। ਕਦੇ ਜਹਾਂਗੀਰ ਵਰਗਿਆਂ ਕੋਲੇ ਵੀ ਕਿਹਾ ਗਿਆ ਕਿ ਗੁਰੂ ਘਰ ਇੱਕ ਝੂਠ ਦੀ ਦੁਕਾਨ ਚਲਾ ਰਹੇ ਨੇ, ਇਹਦੇ ਪਹਿਲਾਂ ਵੀ ਖ਼ਬਰਾਂ ਹੋਈਆਂ, ਪਰ ਸਾਧ ਸੰਗਤ ਚੜ੍ਹਦੇ ਸੂਰਜ ਦੀਆਂ ਕਿਰਨਾਂ ਨੂੰ ਕੋਈ ਰੋਕ ਸਕਦਾ? ਹੋ ਸਕਦਾ ਕਿ ਰੋਕ ਲਵੇ, ਪਰ ਇਹ ਤਾਂ ਭਾਈ ਗੁਰਦਾਸ ਜੀ ਨੇ ਠੀਕ ਲਿਖਿਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਧੁੰਦ ਦੇ ਵਿੱਚ ਸੂਰਜ ਦੀਆਂ ਕਿਰਨਾਂ ਵੀ ਰੁਕੀਆਂ ਹੋਈਆਂ ਨਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੋਤ ਦੇ ਪ੍ਰਕਾਸ਼ ਨੂੰ ਕੋਈ ਰੋਕ ਨਹੀਂ ਸਕਦਾ ਸੀ। ਸਮਾਂ ਇੱਥੇ ਆ ਗਿਆ, ਆਨੇ ਬਹਾਨੇ ਘੇਰਾ ਪਾਇਆ ਗਿਆ ਅਨੰਦਪੁਰ ਦੀ ਗੜੀ ਨੂੰ, ਅਨੰਦਪੁਰ ਦੇ ਸ਼ਹਿਰ ਨੂੰ ਕਿਹਾ ਗਿਆ ਕਿ ਤੁਸੀਂ ਅਨੰਦਪੁਰ ਸਾਹਿਬ ਖਾਲੀ ਕਰ ਦਿਓ। ਇਹ ਧੌਸ ਹੁੰਦੀ ਆ ਰਜਵਾੜਿਆਂ ਦੀ, ਰਾਜਾ ਸ਼ਾਹੀ ਦੀ, ਹੈਂਕੜਬਾਜ਼ੀ ਦੀ। ਜਿਹੜਾ ਅਨੰਦਪੁਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਾਇਆ ਵਰਤ ਕੇ ਜਗ੍ਹਾ ਖਰੀਦ ਕੇ ਆਬਾਦ ਕੀਤਾ, ਉਸ ਅਨੰਦਪੁਰ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਲ੍ਹੇ ਉਸਾਰੇ। ਅਤੇ ਉਹਦੀ ਮਲਕੀਅਤ ਕਿਹਦੀ ਸੀ, ਔਰੰਗਜ਼ੇਬ ਦੀ ਜਾਂ ਬਾਈ ਧਰ ਦੇ ਰਾਜਿਆਂ ਦੀ? ਨਹੀਂ, ਇਹ ਤਾਂ ਇੱਕ ਹੈਂਕੜ ਸੀ। ਯੁੱਧ ਨਵਾਂ ਹੁੰਦਾ ਗਿਆ, ਲੱਖਾਂ ਦਾ ਘੇਰਾ ਵੱਧਦਾ ਗਿਆ, ਕਈ ਲੱਖ ਦਾ ਲੋਕ, 2 ਲੱਖ ਤੋਂ ਵੱਧ ਦਾ ਘੇਰਾ। ਅਤੇ ਅਸਕਾਰਾਂ ਨੇ ਅਨੰਦਪੁਰ ਸਾਹਿਬ ਨੂੰ ਦੱਸਿਆ 3 ਕੁ ਮਹੀਨਿਆਂ 'ਚ ਹੋ ਗਿਆ। ਅਤੇ ਅੰਦਰ ਕੋਈ ਗਿਣਤੀ ਦੇ ਸਿੰਘ ਨੇ, ਕਿਸੇ ਨੇ 2000 ਦੀ ਗਿਣਤੀ ਲਿਖੀ ਹੈ, ਵੱਧ ਘੱਟ ਵੀ ਹੋ ਸਕਦੀ ਸਾਧਸੰਗ। ਪਰ ਇਹਨਾਂ 2 ਲੱਖ ਦੀ ਹਿੰਮਤ ਨਾ ਪਈ ਕਿ ਅਸੀਂ ਲੋਹਗੜ ਦੇ ਕਿਲ੍ਹੇ ਨੂੰ ਤੋੜ ਦਈਏ, ਨੇੜੇ ਢੁੱਕ ਜਾਈਏ। ਬੜੇ ਯਤਨ ਕੀਤੇ, ਕਦੇ ਮਸਤ ਹਾਥੀਆਂ ਨੂੰ ਸ਼ਰਾਬਾਂ ਪਿਆ ਕੇ ਗੜੀ ਦੇ ਕਿਲ੍ਹੇ ਤੋੜਨ ਦੀਆਂ ਸਕੀਮਾਂ ਬਣਾਈਆਂ ਕਈਆਂ, ਪਰ ਕਲਵੀ ਧਰ ਦੇ ਸਪੂਤ ਸਪੁੱਤਰਾਂ ਭਾਈ ਬਜਿੱਤਰ ਸਿੰਘ ਵਰਗਿਆਂ ਨੇ ਨਾਗਨੀ ਦੇ ਐਸੇ ਵਾਰ ਕੀਤੇ ਜਿਹੜੇ 7-7 ਤਵੀਆਂ ਨੂੰ ਵਿੰਨ ਕੇ ਹਾਥੀਆਂ ਨੂੰ ਪਾਰ ਬੁਲਾ ਦਿੱਤਾ ਸੀ। ਅਤੇ ਦੂਸਰਾ ਪੱਖ ਵੀ ਜੇ ਥੋੜ੍ਹਾ ਜਿਹਾ ਵਿਚਾਰ ਲਈਏ, ਜਿੱਥੇ ਲੱਖਾਂ ਦੀ ਗਿਣਤੀ ਦਾ ਘੇਰਾ ਸੀ ਸਤਸੰਗ ਤੋਂ, ਉੱਥੋਂ ਦੇ ਇਲਾਕੇ ਦੀ ਕਿਵੇਂ ਬਰਬਾਦੀ ਹੋ ਰਹੀ ਹੋਵੇਗੀ ਰੋਜ਼? ਜਿੱਥੇ ਲੱਖਾਂ ਫੌਜਾਂ ਬੈਠੀਆਂ ਨੇ ਉੱਥੇ ਫਸਲਾਂ ਰਹਿਣਗੀਆਂ, ਉਹਨਾਂ ਦੇ ਹੱਥ ਹੀ ਘੋੜੇ ਫਸਲਾਂ ਬਰਬਾਦ ਨਾ ਕਰਨਗੇ, ਪਿੰਡਾਂ ਦਾ ਰਾਸ਼ਨ ਪਾਣੀ ਨਾ ਲੁੱਟਿਆ ਜਾਏਗਾ, ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਹੋਏਗਾ। ਮਹੀਨਿਆਂ ਬੱਧੀ ਜਿੱਥੇ ਲੱਖਾਂ ਫੌਜਾਂ ਦਸੂੰਦੀਆਂ ਆਈਆਂ ਨੇ, ਉਹਨਾਂ ਵਿੱਚ ਵੀ ਬੇਚੈਨੀ ਸੀ। ਅਤੇ ਅੰਦਰੋਂ ਘੇਰੇ ਦੇ ਖਾਤਰ ਅੰਦਰ ਦਾ ਰਾਸ਼ਨ ਪਾਣੀ ਵੀ ਰੋਕਿਆ ਹੋਇਆ ਸੀ, ਕੁਝ ਸਿੰਘਾਂ ਵਿੱਚ ਵੀ ਬੇਚੈਨੀ ਸੀ ਕਿ ਜਿੰਨਾ ਜਿੰਨਾ ਸਮਾਂ ਬੀਤਦਾ ਜਾ ਰਿਹਾ, ਚੰਗੇ ਚੰਗੇ ਘੋੜੇ ਬਿਮਾਰ ਹੋ ਰਹੇ ਭੁੱਖ ਦੇ ਕਾਰਨ, ਉਹ ਪ੍ਰਸਾਦੀ ਹਾਥੀ ਜਿਹੜਾ ਗੁਰੂ ਦੇ ਚਰਨ ਸੇਵਾ ਵਿੱਚ ਹਾਜ਼ਰ ਰਹਿੰਦਾ ਸੀ, ਭੁੱਖ ਦੇ ਦੁੱਖੋਂ ਵੀ ਪੂਰਾ ਹੋ ਗਿਆ, ਬਹੁਤ ਸਾਰੇ ਸਿੰਘ ਵੀ ਚਲੇ ਗਏ। ਪਰ ਸਤਿਗੁਰੂ ਪਾਤਸ਼ਾਹ ਜਿਨ੍ਹਾਂ ਦਾ ਆਸਰਾ ਸੀ ਖਾਲਸੇ ਪੰਥ ਨੂੰ, ਉਹਨਾਂ ਨੇ ਐਸੀ ਇਸ ਜ਼ਰੂਰਤ ਭਰੀ ਹੋਈ ਸੀ ਖਾਲਸੇ ਵਿੱਚ ਕਿ ਖਾਲਸਾ ਜੀ ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ, ਵੈਰੀ ਦੇ ਅੱਗੇ ਝੁਕਣਾ ਨਹੀਂ, ਇਹ ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ ਕਿ ਯੁੱਧ ਮੈਦਾਨ ਦੇ ਵਿੱਚ ਨਾ ਨਿਵੇ ਨਾ ਫੁੱਲ ਸੰਚਰਾ ਹੈ। ਕਹਿੰਦੇ ਨਹੀਂ ਨਿਆਉਣਾ ਤੇ ਨਹੀਂ ਕੋਈ ਸੰਯੋਗਤਾ ਕਰਨਾ, ਪਰ ਸਾਧਸੰਗ ਜਦੋਂ ਬਾਹਰਲੇ ਹਾਲਾਤ ਵੇਖੇ ਤਾਂ ਵਜੀਦ ਖਾਂ ਨੇ ਕਸਮਾਂ ਖਾਧੀਆਂ, ਪੱਤਰਕਾਂ ਲਿਖੀਆਂ, ਇਹਦਾ ਹਿੰਦੂ ਬਾਈ ਧਾਰੀਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਥਾਲ ਵਿੱਚ ਪਰੋਸ ਕੇ ਪੱਤਰਕਾਵਾਂ ਲਿਖੀਆਂ, ਸਤਿਗੁਰੂ ਜੀ ਆਪ ਸਭ ਜਾਣੀ ਜਾਣੋ, ਦਿਲ ਦੇ ਵਿੱਚ ਕਪਟ ਹੈ, ਉੱਪਰੋਂ ਵਡਿਆਈ ਕਰ ਰਹੇ ਨੇ। ਸਾਡੀ ਇੱਜ਼ਤ ਤਾਂ ਰਹਿੰਦੀ ਹੈ ਜੇ ਤੁਸੀਂ ਅਨੰਦਪੁਰ ਸਾਹਿਬ ਛੱਡ ਜਾਵੋ। ਅਸੀਂ ਔਰੰਗਜ਼ੇਬ ਨੂੰ ਕਹਿ ਦਿਆਂਗੇ ਕਿ ਗੁਰੂ ਸਾਹਿਬ ਤੇ ਅਨੰਦਪੁਰ ਸਾਹਿਬ ਤੋਂ ਚਲੇ ਗਏ ਨੇ, ਸਾਡੀ ਵੀ ਇੱਜ਼ਤ ਬਚ ਜਾਏਗੀ ਤੇ ਤੁਸੀਂ ਆਪਣਾ ਮਾਲ ਸਵਾਬ ਲੈ ਕੇ, ਫੌਜਾਂ ਲੈ ਕੇ ਇੱਥੋਂ ਚਲੇ ਜਾਓ, ਪਰਿਵਾਰ ਲੈ ਕੇ ਨਿਕਲ ਜਾਓ। ਖਾਲਸੇ ਨੂੰ ਇਸ ਗੱਲ ਦਾ ਪਤਾ ਲੱਗਾ, ਬਹੁਤਿਆਂ ਨੇ ਕਿਹਾ ਗੁਰੂ ਸਾਹਿਬ ਜੀ ਇਹ ਰਾਏ ਮੰਨ ਲੈਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਕਪਟੀ ਲੋਕ ਨੇ, ਕਪਟ ਕਰ ਰਹੇ ਨੇ, ਯੁੱਧ ਦੇ ਵਿੱਚ ਇਹੋ ਜਿਹੀਆਂ ਨੀਤੀਆਂ ਇਹੋ ਜਿਹੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ, ਇਹ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਫਿਰ ਵਿਚਾਰਾਂ ਆਈਆਂ, ਮਹਾਰਾਜ ਕਹਿੰਦੇ ਚੰਗਾ ਪਰਖ ਲਓ, ਕਹਿ ਦਿੱਤਾ ਉਹਨਾਂ ਨੂੰ ਪਹਿਲਾਂ ਸਾਡਾ ਗੁਰੂ ਘਰ ਦਾ ਖਜ਼ਾਨਾ ਜਾਏਗਾ, ਬਾਅਦ ਵਿੱਚ ਅਸੀਂ ਜਾਵਾਂਗੇ। ਠੀਕ ਹੈ ਸਤਿਗੁਰੂ ਜੀ, ਜਿਵੇਂ ਤੁਸੀਂ ਚਾਹੁੰਦੇ ਉਵੇਂ ਕਰ ਲਓ। ਖੱਚਰਾਂ ਲੱਦੀਆਂ ਗਈਆਂ, ਕਾਹਦੀਆਂ ਖੱਚਰਾਂ ਲੱਦੀਆਂ? ਮਹਾਰਾਜ ਨੇ ਪਰਖ ਜੋ ਕਰਨੀ ਸੀ, ਅੰਦਰ ਜੋ ਫਟੇ ਪੁਰਾਣੇ ਵਸਤਰ, ਟੁੱਟੇ ਛਿੱਤਰ, ਘੋੜਿਆਂ ਦੀ ਲਿੱਦ ਖੁਰਜੀਆਂ ਵਿੱਚ ਭਰ ਕੇ ਲੱਦ ਦਿੱਤੀ, ਤੇ ਬਲਦਾਂ ਦੇ ਸਿੰਗਾਂ ਨਾਲ ਮਸਾਲਾਂ ਬੰਨ ਦਿੱਤੀਆਂ, ਤੇ ਉਹਨਾਂ ਖੁਰਜੀਆਂ ਦੇ ਉੱਪਰ ਬੜੇ ਸੁੰਦਰ ਦਸਾਲੇ ਪਾਏ ਗਏ, ਚਮਕੀਲੇ ਦਸਾਲੇ ਚਮਕਦੇ ਵੇਖ ਕੇ ਮਸਾਲਾਂ ਦੇ ਚਾਨਣ ਵਿੱਚ। ਤੇ ਇਹਨਾਂ ਦੁਸ਼ਮਣ ਦੀਆਂ ਫੌਜਾਂ ਦੇ ਜਰਨੈਲਾਂ ਤੋਂ ਰਿਹਾ ਨਾ ਗਿਆ। ਕਹਿੰਦੇ ਕੀਮਤੀ ਖਜ਼ਾਨਾ ਗੁਰੂ ਕਾ ਲੁੱਟ ਲੈਣਾ ਚਾਹੀਦਾ, ਸਾਰੀਆਂ ਕਸਮਾਂ ਖਾਧੀਆਂ ਹੋਈਆਂ, ਸਿੱਕੇ ਤੇ ਟੰਗ ਦਿੱਤੀਆਂ, ਆਪਣੇ ਧਰਮ ਦਾ ਵਜੂਦ ਆਪਣੀ ਆਤਮਾ ਤੇ ਭਾਰ ਰੱਖ ਕੇ ਸਾਧ ਸੰਗਤ ਇੱਕ ਪਾਸੇ ਕਰ ਦਿੱਤਾ। ਖੁਰਜਾਂ ਲੁੱਟੀਆਂ ਗਈਆਂ, ਉਹਨਾਂ ਖੁਰਜੀਆਂ ਨੂੰ ਖਿੱਚ ਧੂ ਕਰਕੇ ਆਪੋ ਆਪਣੇ ਤੰਬੂਆਂ ਵਿੱਚ ਲਿਜਾਣ ਦਾ ਯਤਨ ਕੀਤਾ ਗਿਆ। ਤੇ ਜਦੋਂ ਖੁਰਜੀਆਂ ਦੇਖੀਆਂ ਤੰਬੂਆਂ ਵਿੱਚ ਜਾ ਕੇ, ਬੜੇ ਸ਼ਰਮਸਾਰ ਹੋਏ, ਗੁਰੂ ਸਾਹਿਬ ਨੇ ਸਾਡੀ ਪਰਖ ਕੀਤੀ, ਮੈਂ ਟੁੱਟੇ ਛਿੱਤਰਾਂ ਦੀ ਖਾਤਰ ਅਸੀਂ ਆਪਣਾ ਇਮਾਨ ਗਵਾ ਬੈਠੇ। ਫਿਰ ਸਮਾਂ ਬੀਤਿਆ, ਫਿਰ ਜਦੋਂ ਵੀ ਹੌਸਲਾ ਕਰਦੇ ਨਹੀਂ, ਦੋ ਹੱਥ ਕਰ ਕਈ ਗੜੀ ਦੇ ਵਿੱਚੋਂ ਮਹਾਰਾਜ ਵਾਹਿਗੁਰੂ ਕਿਲੇ ਦੇ ਵਿੱਚੋਂ ਗੁਰੂ ਸਾਹਿਬ ਨੂੰ ਕੱਢ ਲੈਣਾ ਚਾਹੀਦਾ, ਪਰ ਹਰ ਵਾਰੀ ਮੂੰਹ ਦੀ ਖਾਣੀ ਪਈ ਤੇ ਔਰੰਗਜ਼ੇਬ ਦੀਆਂ ਫਟਕਾਰਾਂ ਪਈਆਂ ਵੀ ਤੁਹਾਡੀਆਂ ਲੱਖਾਂ ਫੌਜਾਂ, ਗਿਣਤੀ ਦੇ ਸਿੰਘ ਬੜੇ ਤੁਸੀਂ ਦਮਗਜੇ ਮਾਰਦੇ ਸੀ, ਕੀ ਹੋ ਗਿਆ ਤੁਹਾਨੂੰ? ਫਿਰ ਸਹੀ ਰਿਪੋਰਟ ਦਿੱਤੀ ਕਿ ਨਹੀਂ, ਅੰਦਰ ਜਾਣਾ ਮੁਸ਼ਕਲ ਹੈ, ਕਿਲੇ ਦੇ ਨੇੜੇ ਵੀ ਨਹੀਂ ਪਟਕਣ ਦਿੰਦੇ ਸਿੰਘ, ਤੇ ਸਾਨੂੰ ਪਤਾ ਵੀ ਨਹੀਂ ਅੰਦਰ ਰਾਸ਼ਨ ਕਿੰਨਾ। ਅਸੀਂ ਪੰਜ ਮਹੀਨੇ ਲਾਂਘੇ ਘੇਰਾ ਪਾਏ ਨੂੰ, ਬਾਹਰੋਂ ਅਸੀਂ ਚਿੜੀ ਨਹੀਂ ਫੜਕਣ ਦਿੰਦੇ, ਪਰ ਕਾਹਦੇ ਸਿਰ ਤੇ ਲੜਦੇ ਨੇ, ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ। ਫਿਰ ਔਰੰਗਜ਼ੇਬ ਨੇ ਆਪ ਪੱਤਰਕਾਰ ਲਿਖੀ ਕਿ ਗੁਰੂ ਸਾਹਿਬ ਆਪਦੇ ਕੋਲ ਕੋਈ ਐਸਾ ਰਾਜ ਭਾਗ ਨਹੀਂ ਜਿਹੜਾ ਅਸੀਂ ਮੰਨਣਾ ਚਾਹੁੰਦੇ ਹੋਈਏ, ਆਪਣੀ ਲੜਾਈ ਕਾਹਦੀ ਹੈ? ਐਵੇਂ ਦੋਵਾਂ ਧਿਰਾਂ ਦੇ ਮਨੁੱਖ ਮਰ ਰਹੇ ਨੇ, ਆਪ ਜਿੱਥੇ ਚਾਹੋ ਦੱਖਣ ਵਿੱਚ ਆਓ, ਜਿੱਥੇ ਮਰਜ਼ੀ ਆ ਜਾਓ, ਪਰ ਹੁਣ ਇੱਕ ਜਿੱਦ ਪਈ ਹੋਈ ਹੈ ਕਿ ਅਨੰਦਪੁਰ ਦਾ ਕਿਲ੍ਹਾ ਛੱਡ ਜਾਓ। ਉਹਨੇ 20 ਕਸਮਾਂ ਖਾਧੀਆਂ, ਕੁਰਾਨ ਦੀਆਂ ਕਸਮਾਂ, ਮੁਹੰਮਦ ਸਾਹਿਬ ਦੀਆਂ ਕਸਮਾਂ ਲਿਖ ਕੇ ਸਾਧ ਸੰਗਤ ਇੱਧਰੋਂ ਬਾਜ਼ੀ ਧਰਦੇ ਫਿਰ ਕਿ ਪਹਿਲੀ ਸਾਡੀ ਭੁੱਲ ਬਖਸ਼ ਦਿਓ, ਹੁਣ ਐਸਾ ਨਹੀਂ ਹੋਏਗਾ, ਜਿੱਧਰ ਜਾਣਾ ਚਾਹੇ ਚਲੇ ਜਾਓ। ਸਿੰਘਾਂ ਦੀਆਂ ਬੇਨਤੀਆਂ ਕਰਨ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਯੁੱਧ ਨੀਤੀ ਸਿਖਾਉਣੀ ਸੀ ਖਾਲਸੇ ਨੂੰ, ਇਸ ਵਾਸਤੇ ਖਾਲਸੇ ਪੰਥ ਦੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਿਆਦ ਪ੍ਰਵਾਨ ਕਰ ਲਈ ਵੀ ਜਾਣਾ ਹੈ। ਅੱਜ ਜਿਹੜੀ ਰਾਤ ਲੰਘੀ ਹੈ ਸਾਧ ਸੰਗਤ, 6 ਤੇ 7 ਪੋਹ ਦੀ ਰਾਤ, ਇਸ ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਲ੍ਹਾ ਛੱਡਿਆ। ਹੁਣ 1500 ਸਿੰਘ ਨੇ, 700 ਘੋੜ ਸਵਾਰ ਲਿਖੇ ਨੇ, ਸਤਿਗੁਰੂ ਪਾਤਸ਼ਾਹ ਜੀ ਚਾਰੇ ਸਾਹਿਬਜ਼ਾਦੇ ਨਾਲ ਨੇ, ਮਾਤਾ ਜੀ ਗੁਰੂ ਤੇ ਮਹਿਲ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਤੇ ਸਾਰੇ ਸਿੰਘ ਡਿਊਟੀਆਂ ਲਾ ਦਿੱਤੀਆਂ ਕਿ ਤੁਸੀਂ ਇਸ ਤਰ੍ਹਾਂ ਚੱਲਣਾ, ਤੁਸੀਂ ਇਸ ਤਰ੍ਹਾਂ ਚੱਲਣਾ। ਸਤਿਗੁਰੂ ਜੀ ਨੇ ਫਿਰ ਕਿਹਾ ਕਿ ਰਤੀ ਮਾਤਰ ਵੀ ਇਤਬਾਰ ਨਹੀਂ ਕਰਨਾ, ਇਤਬਾਰ ਯੋਗ ਨਹੀਂ ਹਨ ਇਹ ਲੋਕ, ਪਰ ਮੈਂ ਖਾਲਸੇ ਦੀ ਫਰਿਆਦ ਤੇ ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡ ਰਿਹਾ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਨਮਸਕਾਰ ਕੀਤੀ, ਚਾਲੇ ਪਾ ਦਿੱਤੇ। ਸਾਧ ਸੰਗਤ, ਇੰਨੀ ਕਹਿਰ ਦੀ ਠੰਡ ਤੇ ਬਾਹਰ ਠੱਕਾ ਵੱਗ ਰਿਹਾ, ਅਸਮਾਨ ਵਿੱਚ ਬਿਜਲੀ ਕੜਕ ਰਹੀ ਹੈ, ਚਾਰ ਸਵੇਰੇ ਦੁਸ਼ਮਣਾਂ ਦਾ ਘੇਰਾ ਹੈ। ਕਿੰਨੇ ਮਰਦ ਬਹਾਦਰ ਸਤਿਗੁਰੂ ਪਾਤਸ਼ਾਹ ਦੇ ਸੂਰਮੇ ਸਿੰਘ ਹੈ, ਜਿਹੜੇ ਬੇਫਿਕਰ ਬੇਖੌਫ ਗੁਰੂ ਕੀ ਬਾਣੀ ਪੜ੍ਹਦੇ, ਸ਼ਬਦ ਪੜ੍ਹਦੇ, ਮੌਤ ਤੋਂ ਬੇਪਰਵਾਹ ਜਾ ਰਹੇ ਨੇ। ਇੱਧਰ ਕੀਰਤਪੁਰ ਦਾ ਰਸਤਾ ਖਾਲੀ ਕੀਤਾ ਗਿਆ, ਚੌਂਕੀਆਂ ਇੱਧਰ ਚੁੱਕ ਦਿੱਤੀਆਂ ਕਿ ਸਤਿਗੁਰੂ ਜੀ ਨੇ ਇਸ ਪਾਸੇ ਜਾਣਾ ਹੈ। ਸਤਿਗੁਰੂ ਜੀ ਕੀਰਤਪੁਰ ਸਾਹਿਬ ਪਹੁੰਚੇ, ਵੱਡੇ ਸਤਿਗੁਰੂ ਸਾਹਿਬਾਨਾਂ ਦੇ ਸਥਾਨਾਂ ਤੇ ਨਮਸਕਾਰ ਕੀਤੀ, ਅੱਗੇ ਚਲੇ ਗਏ। ਹਲੇ ਸਰਸਾ ਦੇ ਨੇੜੇ ਗਏ, ਜਦੋਂ ਫਿਰ ਇਹ ਬੇਈਮਾਨ ਲੋਕ ਸਤਿਗੁਰੂ ਪਾਤਸ਼ਾਹ 'ਤੇ ਹਮਲਾਵਰ ਹੋਣ ਲੱਗੇ, ਫਿਰ ਜਰਨੈਲਾਂ ਨੇ ਮਨ ਵਿੱਚ ਧਾਰ ਲਿਆ ਕਿ ਕਿਲ੍ਹੇ ਦੇ ਵਿੱਚ ਰਹਿੰਦਿਆਂ ਤੇ ਅਸੀਂ ਨੇੜੇ ਨਹੀਂ ਭੜਕ ਸਕੇ। ਹੁਣ ਤੇ ਗਿਣਤੀ ਦੇ ਸਿੰਘ ਸਾਹਮਣੇ ਨਜ਼ਰ ਆਉਂਦੇ ਨੇ, ਘੇਰ ਕੇ ਇਹਨਾਂ ਦੇ ਹਥਿਆਰ ਸਟਾ ਲੈਣੇ ਚਾਹੀਦੇ ਆ, ਈਰ ਮਾ ਲੈਣੀ ਚਾਹੀਦੀ ਹੈ, ਤੇ ਫਿਰ ਮਨਮਰਜ਼ੀ ਦੀਆਂ ਗੱਲਾਂ ਕਰਾਂਗੇ। ਜਦੋਂ ਸਿਰਸਾ ਦੇ ਨੇੜੇ ਪਹੁੰਚੇ, ਦਿਨ ਦਾ ਚੜਾਅ ਹੋਇਆ, ਚੰਨ ਹੋ ਗਿਆ, ਤੇ ਪਿੱਛੇ ਵਜੀਦ ਖਾਂ ਦੀਆਂ ਫੌਜਾਂ, ਕਹਿੰਦੀ ਦੀਆਂ ਫੌਜਾਂ, ਸਾਧ ਸੰਗਤ ਮਰੇਰਕੋਟਲੇ ਦੀਆਂ ਫੌਜਾਂ, ਕਿਹਾ ਗਿਆ ਸਿੰਘੋ ਹਥਿਆਰ ਸਿਰ ਦੋ, ਤੁਹਾਡੀ ਜਾਨ ਬਖਸ਼ੀ ਜਾਵੇਗੀ। ਸਾਹਿਬਜ਼ਾਦਾ ਅਜੀਤ ਸਿੰਘ ਨੇ ਕੜਕ ਕੇ ਜਵਾਬ ਦਿੱਤਾ ਕਿ ਹਥਿਆਰ ਸਿੱਟਣ ਵਾਸਤੇ ਨਹੀਂ ਫੜੇ, ਇਹ ਹਥਿਆਰ ਨਹੀਂ ਸਿੱਟੇ ਜਾ ਸਕਦੇ, ਜਦੋਂ ਮਰਜ਼ੀ ਦੋ ਹੱਥ ਕਰਨੇ ਚਾਹੋ ਕਰ ਲਓ। ਕਈ ਥਾਵਾਂ 'ਤੇ ਝੜਪਾਂ ਹੋਈਆਂ ਤੇ ਅੱਗੇ ਮੀਂਹ ਦੇ ਵਰਖਾ ਦੇ ਪਾਣੀ ਦੇ ਨਾਲ ਸਿਰਸਾ ਲਵਾ ਲਵ ਭਰੀ ਬੜੀ ਤੇਜ਼ ਵਹਾਅ ਦੇ ਨਾਲ ਵਗ ਰਹੀ ਹੈ ਤੇ ਹਲੇ ਬੂੰਦਾਬਾਂਦੀ ਵੀ ਹੋ ਰਹੀ, ਤੇ ਸਤਿਗੁਰੂ ਪਾਤਸ਼ਾਹ ਜੀ ਤਨ ਕਲਗੀ ਧਰ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘਾ ਹਜ਼ੂਰ ਹੁਕਮ ਕਰੋ। ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਭਾਈ। ਹਾਂਜੀ ਮਹਾਰਾਜ। ਤੇ ਗੁਰਦੁਆਨ ਸਜਣਾ ਚਾਹੀਦਾ, ਆਸਾ ਜੀ ਵਾਰ ਦਾ ਕੀਰਤਨ ਹੋਣਾ ਚਾਹੀਦਾ, ਮਾਰੇ ਫੌਜਾਂ ਚੜੀਆਂ ਹੋਈਆਂ ਨੇ ਪਿੱਛੇ। ਕਹਿੰਦੇ ਕੋਈ ਪਰਵਾਹ ਨਾ ਕਰੋ, ਸਾਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਬਖਸ਼ੀ ਹੈ, ਅੰਮ੍ਰਿਤ ਵੇਲਾ ਸੱਚ ਨਾਉਣ ਦੀ ਆਈ ਵਿਚਾਰ, ਇਹੀ ਸਾਡੀ ਸ਼ਕਤੀ ਹੈ, ਇਹੀ ਸਾਡਾ ਵੱਡਾ ਆਸਰਾ ਹੈ, ਤੁਸੀਂ ਪਰਵਾਹ ਨਾ ਕਰੋ। ਸਾਹਿਬ ਅਜੀਤ ਸਿੰਘ ਦੀ ਡਿਊਟੀ ਲਾਈ ਕਿ ਤੁਸੀਂ ਫੌਜਾਂ ਨਾਲ ਮੁਕਾਬਲਾ ਕਰਨਾ, ਭਾਈ ਉਦੇ ਸਿੰਘ ਨੂੰ ਨਾਲ ਦਿੱਤਾ, ਭਾਈ ਮਦਨ ਸਿੰਘ ਨੂੰ ਨਾਲ ਦਿੱਤਾ ਕਿ ਤੁਸੀਂ ਪਿੱਛੇ ਪਹਿਰਾ ਦਿਓ, ਜਿਹੜੀ ਫੌਜ ਆਵੇ ਸਮਝ ਲੈਣਾ ਉਹਦੇ ਨਾਲ, ਪਰ ਇੱਥੇ ਦੀਵਾਨ ਸਜੇਗਾ। ਕਲਗੀਧਰ ਪਾਤਸ਼ਾਹ ਜੀ ਨੇ ਆਪ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਅੱਜ ਤਾਰਿਆਂ ਦੇ ਚੰਦੋਏ ਥੱਲੇ ਬੂੰਦਾਬਾਂਦੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ, ਦੀਵਾਨ ਦੀ ਸਮਰਤੀ ਹੋਈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਖਾਲਸਾ ਜੀ ਅੰਮ੍ਰਿਤ ਵੇਲਾ ਨਹੀਂ ਖਜਾਉਣਾ ਕਦੇ ਵੀ, ਐਡੇ ਮਾੜਾ ਵਕਤ ਤਾਂ ਨਹੀਂ ਹੋ ਸਕਦਾ। ਸਾਧ ਸੰਗਤ ਚਾਰ ਸਵੇਰੇ ਫੌਜਾਂ ਦਾ ਘੇਰਾ, ਥੱਕੇ ਤੇ ਠੰਡ, ਸਿਆਲ ਦੀ ਰੱਤੇ ਤੇ ਬਾਰਿਸ਼ ਪੈ ਰਹੀ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਦੀਵਾਨ ਲਗਾ ਕੇ ਬੈਠੇ ਨੇ। ਕਹਿੰਦੇ ਸਾਡੀ ਸ਼ਕਤੀ ਹੈ, ਯਾਦ ਰੱਖਿਓ ਜਦੋਂ ਤੱਕ ਖਾਲਸੇ ਦੇ ਕੋਲ ਅੰਮ੍ਰਿਤ ਵੇਲਾ ਰਹੇਗਾ, ਅੰਮ੍ਰਿਤ ਵੇਲੇ ਦੀ ਬਾਣੀ ਦੀ ਸ਼ਕਤੀ ਖਾਲਸੇ ਵਿੱਚ ਰਹੇਗੀ, ਲੱਖਾਂ ਫੌਜਾਂ ਵੀ ਉਹਨੂੰ ਦਬਾ ਨਹੀਂ ਸਕਣਗੀਆਂ। ਤੇ ਜਦੋਂ ਸਾਡੇ ਕੋਲ ਅੰਮ੍ਰਿਤ ਵੇਲਾ ਨਾ ਰਿਹਾ ਤੇ ਵੈਰੀ ਕਿਤੇ ਵੀ ਘੇਰ ਕੇ ਤੁਹਾਨੂੰ ਖਤਮ ਕਰ ਦੇਣਗੇ। ਆਪਾਂ ਫਿਰ ਵੀ ਵੇਖਿਆ ਜੂਨ 84 ਦੇ ਵਿੱਚ ਕੀ ਹੋਇਆ ਇੱਥੇ, ਜਿਹੜੇ ਗੁਰੂ ਕੇ ਖਾਲਸੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਗਾਇਨ ਕਰਨ ਵਾਲੇ, ਨਿਤਨੇਮ ਕਰਨ ਵਾਲੇ ਲੱਖਾਂ ਦਾ ਮੁਕਾਬਲਾ ਕਰਕੇ ਸਾਡੇ ਸਾਹਮਣੇ ਨਹੀਂ ਦਿਖਾ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਕਤੀ ਫਿਰ ਦੁਬਾਰਾ ਪ੍ਰਗਟ ਕੀਤੀ ਕਿ ਗੁਰੂ ਕੇ ਖਾਲਸਾ ਜੀ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ, ਇਹ ਨਹੀਂ ਸੋਚਣਾ ਕਿ ਥੋੜ੍ਹੀ ਜਿਹੀ ਔਕੜ ਪੈ ਗਈ, ਮੁਸ਼ਕਲ ਪੈ ਗਈ, ਸਰੀਰ ਢਿੱਲਾ ਹੋ ਗਿਆ, ਬੁਖਾਰ ਚੜ ਗਿਆ ਤੇ ਤੁਸੀਂ ਅੰਮ੍ਰਿਤ ਵੇਲੇ ਦਾ ਨਿਤਨੇਮ ਹੀ ਭੁੱਲ ਜਾਓ, ਕਦੇ ਵੀ ਢਿੱਲ ਨਹੀਂ ਕਰਨੀ, ਰਹੋ ਵਿਚਾਰ, ਦਿਨ ਚੜ ਗਿਆ। ਸਾਧ ਸੰਗਤ ਜੀ ਸਿਰਸਾ ਪਾਰ ਕਰਦਿਆ ਬਹੁਤ ਸਾਰੇ ਸਿੰਘ, ਬਹੁਤ ਸਾਰਾ ਸਾਹਿਤ, ਬਹੁਤ ਸਾਰੇ ਘੋੜੇ ਸਰਸਾ ਦੇ ਹੋਏ ਵਹਾਅ ਵਿੱਚ ਰੁੜ ਗਏ, ਬਹੁਤ ਤੇਜ਼ ਵਹਾਅ ਸੀ ਉਹ ਚ ਰੁੜ ਗਏ। ਤੇ ਫਿਰ ਮੀਲਾਂ ਤੱਕ ਰਾਹ ਚ ਰੁੜਦਿਆਂ ਰੁੜਦਿਆਂ ਕਈ ਦੂਰ ਨਿਕਲ ਗਏ। ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ, ਭਾਈ ਮਣੀ ਸਿੰਘ, ਭਾਈ ਜਵਾਹਰ ਸੋਨੀ ਦਿੱਲੀ ਦੇ ਨਿਵਾਸੀ ਸੀ, ਇਹ ਗੁਰੂ ਕੇ ਮਹਿਲਾਂ ਨੂੰ ਲੈ ਕੇ ਸਹਿਜੇ ਸਹਿਜੇ ਦਿੱਲੀ ਵੱਲ ਨੂੰ ਨਿਕਲ ਗਏ। ਮੰਜ਼ਲਾ ਮਾਰਦੇ ਇਹ ਦਿੱਲੀ ਪਹੁੰਚੇ, ਲੰਮਾ ਇਤਿਹਾਸ ਹੈ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਗੰਗੂ ਇੱਕ ਪਾਸੇ ਪਾਸੇ ਨਿਖੜ ਗਏ। ਗੰਗੂ ਰਸੋਈਆ ਸੀ, ਕਹਿਣ ਲੱਗਾ ਮਹਾਰਾਜ ਮਾਤਾ ਜੀ ਮੇਰਾ ਘਰ ਨੇੜੇ ਹੀ ਆ, ਮੈਂ ਆਪ ਜੀ ਨੂੰ ਆਪਣੇ ਘਰ ਲੈ ਚੱਲਦਾ ਹਾਂ। ਛੋਟੀ ਛੋਟੀ ਉਮਰ ਵਿੱਚ ਸਾਹਿਬ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਪਰ ਕਲਗੀਧਰ ਪਾਤਸ਼ਾਹ ਦੇ ਦੁਲਾਰੇ ਨੇ, ਡੋਲਣ ਵਾਲੇ ਨੇ। ਇਹ ਮੰਜ਼ਲਾਂ ਮਾਰਦੇ ਗੰਗੂ ਦੇ ਘਰ ਪਹੁੰਚੇ ਨੇ। ਇਹ ਵੱਖਰਾ ਇਤਿਹਾਸ। ਸਾਹਿਬਜ਼ਾਦਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੰਜ ਪਿਆਰੇ ਗੁਰੂ ਤੇਗ ਸਿੰਘ ਸਿਰਸਾ ਪਾਰ ਕਰ ਗਏ। ਹੁਣ ਇੱਥੇ ਦੁਸ਼ਮਣ ਦਲ ਦੀਆਂ ਫੌਜਾਂ ਡਰਦੀਆਂ ਨੇ ਇਸ ਹਾਲਾਤ ਵਿੱਚ ਸਿਰਸਾ ਨੂੰ ਪਾਰ ਕਰਨ ਤੋਂ, ਪਰ ਇਹ ਸਮਾਂ ਸੀਮਿਤ ਸੀ। ਸਤਿਗੁਰੂ ਪਾਤਸ਼ਾਹ ਜੀ ਅੱਗੇ ਚੱਲੇ ਨੇ। ਇੱਥੇ ਟੁਕੜੀਆਂ ਦੇ ਵਿੱਚ ਸਾਧ ਸੰਗਤ ਜੀ ਥਾਵਾਂ ਥਾਵਾਂ ਤੇ ਯੁੱਧ ਹੁੰਦਾ ਗਿਆ। ਰੋਪੜ ਦੇ ਵਿੱਚ ਜਾ ਕੇ ਮਲਕਪੁਰੀ ਰੰਗੜਾ ਨੇ ਫਿਰ ਸਿੰਘਾਂ ਨੂੰ ਘੇਰਿਆ। ਇੱਥੇ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਮਦਨ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਇੱਥੇ ਯੁੱਧ ਲੜਿਆ। ਇੱਥੇ ਭਾਈ ਬਚਿੱਤਰ ਸਿੰਘ ਭਾਰੀ ਜ਼ਖਮੀ ਹੋ ਗਏ, ਬਹੁਤ ਸਾਰੇ ਸਿੰਘ ਇੱਥੇ ਸ਼ਹੀਦ ਹੋ ਗਏ, ਪਰ ਜਿੰਨੀ ਫੌਜ ਆੜੀ ਸੀ ਸਭ ਝਾੜ ਦਿੱਤੀ। ਅਤੇ ਇੱਥੋਂ ਸਤਿਗੁਰੂ ਪਾਤਸ਼ਾਹ ਜੀ ਅੱਗੇ ਘੋੜਿਆਂ ਦਾ ਵਪਾਰੀ, ਸਤਿਗੁਰੂ ਜੀ ਦਾ ਮੇਲ ਰੱਖਣ ਵਾਲਾ ਇੱਕ ਪਠਾਨ ਨਿਹੰਗ ਖਾਂ, ਸਤਿਗੁਰੂ ਪਾਤਸ਼ਾਹ ਜੀ ਉਹਦੇ ਕਿਲੇ ਚਲੇ ਗਏ, ਉਹਦੀ ਹਵੇਲੀ ਚਲੇ ਗਏ। ਅਤੇ ਮਗਰੋਂ ਸਿੰਘਾਂ ਨੇ ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਵੀ ਇੱਥੇ ਪਹੁੰਚਾ ਦਿੱਤਾ। ਅੱਧੀ ਰਾਤ ਨੂੰ ਸਤਿਗੁਰੂ ਪਾਤਸ਼ਾਹ ਜੀ ਹਜ਼ੂਰ ਪਾਤਸ਼ਾਹ ਜੀ ਨੇ ਭਾਈ ਨਿਹੰਗ ਖਾਂ ਨੂੰ ਡਿਊਟੀ ਲਾਈ ਸੀ ਕਿ ਹੁਣ ਅਸੀਂ ਅੱਗੇ ਜਾਵਾਂਗੇ, ਤੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਨੀ ਆ। ਇਹ ਵੀ ਇੱਕ ਲੰਮੇਰਾ ਇਤਿਹਾਸ ਹੈ। ਸਾਧ ਸੰਗਤ ਸਤਿਗੁਰੂ ਜੀ ਅੱਗੇ ਨਿਕਲ ਗਏ, ਭਾਈ ਬਚਿੱਤਰ ਸਿੰਘ ਦੀ ਰਿਪੋਰਟ ਮਿਲ ਗਈ। ਰੋਪੜ ਚੌਂਕੀ ਦੇ ਵਿੱਚ ਸੂਹੇ ਨੇ ਰਿਪੋਰਟ ਦਿੱਤੀ ਕਿ ਗੁਰੂ ਸਾਹਿਬ ਨਿਹੰਗ ਖਾਂ ਦੀ ਹਵੇਲੀ ਵਿੱਚ ਨੇ। ਤਲਾਸ਼ੀ ਹੋਈ, ਸਾਰੀ ਕੋਠੀ ਦੀ ਤਲਾਸ਼ੀ ਹੋ ਗਈ, ਗੜੀ ਦੀ ਤਲਾਸ਼ੀ ਹੋ ਗਈ, ਅਤੇ ਅਖੀਰ ਨਿਹੰਗ ਖਾਂ ਨੇ ਕਿਹਾ ਕਿ ਆਹ ਇੱਕ ਕੋਠੜੀ ਬਚੀ ਹੈ, ਇਹਦੇ ਵਿੱਚ ਮੇਰਾ ਦੀਵਾਨ ਅਤੇ ਮੇਰੀ ਬੇਟੀ ਮੁਮਤਾਜ ਹੈ, ਜੇ ਤੁਸੀਂ ਚਾਹੋ ਤਾਂ ਇਹ ਵੀ ਖਿਲਾ ਲਓ। ਪਰ ਉਹਨਾਂ ਉਹ ਨਹੀਂ ਖਿਲਾਏ, ਵੱਧ ਚਲੇ ਗਏ। ਪਰ ਬੇਟੀ ਮੁਮਤਾਜ ਨੇ ਅੱਬਾ ਦੀ ਬਾਤ ਸੁਣ ਲਈ ਕਿ ਮੇਰੇ ਅੱਬਾ ਨੇ ਕਹਿ ਦਿੱਤਾ ਕਿ ਮੇਰਾ ਦਿਮਾਗ ਵੀ ਅੰਦਰ ਹੈ, ਬਚਿੱਤਰ ਸਿੰਘ ਅੰਦਰ ਸੀ। ਬਚਿੱਤਰ ਸਿੰਘ ਦੀ ਸੇਵਾ ਜੀ ਲਾ ਕੇ ਮਾਂ ਧੀ ਪਿਓ ਧੀ ਨੇ ਕੀਤੀ, ਪਰ ਪਿਤਾ ਦੇ ਸਾਹਮਣੇ ਮੁਮਤਾਜ ਨੇ ਹੱਥ ਜੋੜ ਦਿੱਤੇ ਕਿ ਅੱਬਾ ਮੈਂ ਤੇਰੀ ਗੱਲ ਸੁਣ ਲਈ, ਹੁਣ ਮੇਰਾ ਨਿਕਾਹ ਨਾ ਕਰੀ ਕਿਤੇ। ਸਾਰੀ ਉਮਰ ਉਹਨੇ ਨਿਕਾਹ ਨਹੀਂ ਕਰਾਇਆ। ਸਤਿਗੁਰੂ ਨੇ ਬਾਅਦ 'ਚ ਉਹਨੂੰ ਵੀ ਬਖਸ਼ਿਆ, ਬਖਸ਼ੀਆਂ, ਨਾਮਦਾਨ ਦਿੱਤਾ। ਸਾਸੂ ਬੜੀਆਂ ਕੁਰਬਾਨੀਆਂ ਨੇ ਇਸਲਾਮ ਦੇ ਵਿੱਚੋਂ ਵੀ, ਇਸ ਕੌਮ ਦੀਆਂ ਵੀ ਬਹੁਤ ਕੁਰਬਾਨੀਆਂ, ਸਤਿਗੁਰੂ ਦਾ ਸਾਥ ਨਿਭਾਉਣ ਵਾਲੇ ਵੀ ਬੜੇ ਸਨ। ਇਤਿਹਾਸ ਅੱਗੇ ਦੱਸੇਗਾ। ਸਾਧ ਸੰਗਤ ਜੀ ਕੁਛ ਸਮਾਂ ਪਾ ਕੇ ਭਾਈ ਬਚਿੱਤਰ ਸਿੰਘ ਇੱਥੇ, ਉਹ ਵੀ ਸਰੀਰ ਛੱਡ ਗਏ। ਸਤਿਗੁਰੂ ਪਾਤਸ਼ਾਹ ਜੀ ਚਮਕੌਰ ਪਹੁੰਚੇ। ਹੁਣ ਇੱਥੋਂ ਤੱਕ ਯੁੱਧ ਲੜਦਿਆਂ, ਸਰਸਾ ਪਾਰ ਕਰਦਿਆਂ 40 ਸਿੰਘ ਬਚੇ, ਅਤੇ ਗੁਰੂ ਤੇ ਸਿੱਖਾਂ ਨੇ ਇਲਾਕੇ ਦੇ, ਜਦੋਂ ਇਸ ਇਲਾਕੇ ਤੋਂ ਕਿੰਨੀ ਕੁ ਦੂਰ ਹੈ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਤੋਂ, ਜਿਹੜਾ ਮਹੀਨਿਆਂ ਬੱਧੇ ਘੇਰਾ ਸੀ, ਕਿਤੇ ਪਤਾ ਨਹੀਂ ਸੀ ਉਹਨਾਂ ਨੂੰ, ਲੋਕਾਂ ਨੂੰ ਪਤਾ ਸੀ। ਚਲੋ ਹੁਣ ਨਿਰਧਾਰਤ ਸੀ ਕਲਗੀਧਰ ਪਾਤਸ਼ਾਹ ਦੇ ਕਿ ਸਾਡੀ ਖਾਤਰ ਸਤਿਗੁਰੂ ਪਾਤਸ਼ਾਹ ਜੀ ਜੂਝ ਰਹੇ ਨੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਆਏ ਤਾਂ ਇੱਥੇ ਇੱਕ ਵੱਡੀ ਹਵੇਲੀ ਸੀ। ਖਾਲਸਾ ਜੀ ਇੱਕ ਗੱਲ ਧਿਆਨ 'ਚ ਰੱਖਣ ਵਾਲੀ ਹੈ, ਜੇ ਅਸੀਂ ਗੜੀ ਕਹਿੰਦੇ ਹਾਂ ਨਾ ਚਮਕੌਰ ਦੀ ਗੜੀ, ਐਂ ਲੱਗਦਾ ਵੀ ਕੋਈ ਕਿਲਾ ਹੋਵੇਗਾ, ਕੋਈ ਕਿਲਾ ਨਹੀਂ ਸੀ। ਜੇ ਪਸ਼ੂਆਂ ਵਾਲੀ ਹਵੇਲੀ ਹੁੰਦੀ ਹੈ ਨਾ, ਇਹ ਤਾਂ ਉਹਨਾਂ ਪੇਂਡੂ ਕਿਸਾਨਾਂ ਦੀ ਇੱਕ ਹਵੇਲੀ ਸੀ, ਅਤੇ ਕਿਸਾਨ ਵੱਡੇ ਸੀ ਅਤੇ ਉਹਨਾਂ ਦੀ ਹਵੇਲੀ ਵੀ ਥੋੜ੍ਹੀ ਜਿਹੀ ਵੱਡੀ ਸੀ। ਉਹਦੇ ਵਿੱਚ ਦਾਣੇ ਤੂੜੀ ਪੱਠੇ ਵਾਲੇ ਕੋਠੇ ਵੀ ਸਨ, ਰਹਿਣ ਵਾਲੇ ਮਕਾਨ ਵੀ ਸਨ। ਉਹ ਭਾਈ ਗਰੀਬੂ ਜੀ, ਭਾਈ ਬੁੱਧੀ ਚੰਦ ਜੀ, ਇਹ ਦੋ ਭਰਾ ਸਨ। ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਅੱਗੇ ਹੱਥ ਜੋੜੇ, ਸਤਿਗੁਰੂ ਜੀ آپ جی کرپا کرو اس حویلی رام کر لو. ایک ایک حویلی سی جتنے 40 سنگھ رہ سکتے سن تو ونڈ کے دو دو چار چار گھر چ رہے. ستگرو پاتشاہ جی نے اتنے ٹکا کیتا سات سنگ جی دو برا سن بھائی مدن سنگھ تے بھائی کوٹھا سنگھ. انہوں نے ستگرو کے چرنوں میں بےنتی کی ستگرو جی کئی دنوں تو گرو کے سکھ جدھوں کے لڑتے ہیں بکھے نے سفر کرتے آئے ہیں تو آپ جی سب نو حکم دے دیو سارے آرام کر لین تو اسی دونوں برا پہرا دیواں گے. اسی دروازے تو دونوں برا پہرا دیواں گے. بھائی مدن سنگھ بھائی کوٹھا سنگھ ٹھیک ہے بھائی تسی پہرا دیو. جنہ کرکھا مسا رات کا بھوجن ملیا شک آرام کر لگ پے تن کل کی تر پاتشاہ جنہ نے پونڈا صاحب وکھے جدو سارے سکھ سن گرو کے محل بھی کولے سن فوجاں سن آنند منڈل سی تے ستگرو پاتشاہ اس آنند وچ تو ہی تو ہی تو ہی تو ہی دا راگ لاپ دے سی. اج ملتا ہے پروار وچھڑیا ہوا پتہ نہیں چھوٹے صاحبزادے کتھے نے گرو کے محل کتھے نے. چار سپیرے فوجوں کا گھیرا ہے. ستگرو نے آپ جفرنامے میں لکھا ہے کہ 40 سنگھ پکڑ بانے کے اوپر اورنگزیب تو 10 لاکھ فوجاں بھیجی ہیں 10 لاکھ. اس 10 لاکھ کے گھیرے میں ستگرو پاتشاہ جی چونکڑا مار کے بیٹھے ہیں. اکال پورک کے نال کچھ گلان کر رہے ہیں کہ اکال پورک واہگرو تہاڈی کرپا رہی جدو دلی تو پتا گرو تیغ بہادر صاحب سچے پاتشاہ جی کا شیش آیا تو میں ان اکھان تکیا میری برتی تڈے نہیں ٹوٹی. ستگرو جی کل جو کچھ ہونے والا ہے ایس میدان جد کے بچے جدو جان تو پیارے جنہ نے سر ارپن کیتے ہیں بھائی موکن سنگھ ورگے سنگھ بھائی ساحل سنگھ ورگے سنگھ تے میرے صاحبزادے اجیت سنگھ ججار سنگھ فوجوں کے نال لڑدیا پرجا پرجا کٹواؤں میں تکاں گا ادو بھی کرپا رکھو میری برتی تے ٹکی رہے. تو ستگرو پاتشاہ جی آنند دے وچ شبد پڑھ رہے ہیں سارے گج کے پڑھو واہگرو 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 اے منی منی آواز سنی بھائی کوٹھا سنگھ ستگرو کے پاس آئے مر جی آپ راجی نہیں کہ بھائی مدن سنگھ بھائی کوٹھا سنگھ تسی آرام کرو اج خالصے دے پہرا میں دیواں گا تسی کل میں بہت لمبیاں واٹاں مار لیا مجھے پتا کل میں کی ہونے والا ہے تسی آرام کر لو. تن کل جی تر پادشاہ جو خالصے دے پہرے دار بن کے آپ پہرا دے رہے نے پر اس آنند وچ فرق نہیں. ستگرو پاتشاہ جی نے جہاں چمکور کا جد ہونا ہے وہ گڑی کا اسی کچے کوٹھیاں کا کچی گڑی کا نریکھن کر رہے ہیں کتوں کی ہو سکتا. آپ اج بھی دیکھتے ہیں کئی پرانے گھر نے نا جہیا توڑی والیا پسو والیا حویلیاں انہوں نے کندھا بڑی کچیاں نے پر اچیا نے اسی طرح کی گڑی سی کندھا اچیا نے برج بنیا ہوا چوارا بنیا ہوا ہے چنگے جیون درم کی حویلی سی تو اس کر کے انہوں نے تھوڑی جی حالت سورت یہ سواری ہوئی سی. ستگرو پاتشاہ جی چار سکورا ویخیا ہے تو ہوں یدھ نیتی بنائی مار رہے ہیں کہ کوئی گل نہیں 10 لاکھ بھی چڑھ کے آئے نا. ستگرو پاتشاہ جی ਮਨ ਹੀ ਮਨ ਵਿੱਚ ਪ੍ਰਸੰਨ ਸਨ। ਕਿਸ ਗੱਲੋਂ? ਕਿ ਹੇ ਕਾਲ ਪੁਰਖ ਵਾਹਿਗੁਰੂ, ਹੇ ਖੁਦਾਵੰਦ ਕਰੀਮ, ਜਿਹਨਾਂ ਲੋਕਾਂ ਨੇ ਧਰਮ ਦਾ ਬੁਰਕਾ ਪਹਿਰਿਆ ਹੋਇਆ ਕਿ ਅਸੀਂ ਖੁਦਾ ਨੂੰ ਮੰਨਦੇ ਹਾਂ, ਅਸੀਂ ਅੱਲਾ ਨੂੰ ਮੰਨਦੇ ਹਾਂ, ਉਹਨਾਂ ਨੇ ਉਸ ਪੈਗੰਬਰ ਮੁਹੰਮਦ ਸਾਹਿਬ ਦੀਆਂ ਕਸਮਾਂ ਖਾਧੀਆਂ, ਉਸ ਧਾਰਮਿਕ ਗ੍ਰੰਥ ਕੁਰਾਨ ਦੀਆਂ ਕਸਮਾਂ ਖਾਧੀਆਂ, ਪਰ ਉਹਨਾਂ ਤੋੜ ਦਿੱਤੀਆਂ। ਪਰ ਮੇਰੇ ਮਨ ਵਿੱਚ ਉਹਨਾਂ ਧਾਰਮਿਕ ਗ੍ਰੰਥਾਂ ਦਾ ਵੀ ਸਤਿਕਾਰ ਸੀ, ਇਸ ਕਰਕੇ ਮੈਂ ਉਹਨਾਂ ਦਾ ਯਕੀਨ ਕੀਤਾ, ਮੈਂ ਉਹਨਾਂ ਦਾ ਯਕੀਨ ਨਹੀਂ ਤੋੜਿਆ। ਪਰ ਹੁਣ ਜੇ ਇਹ ਮਜਬੂਰ ਕਰਨਗੇ ਤੇ ਫਿਰ ਖਾਲਸਾ ਆਪਣੇ ਜ਼ੋਰ ਦਿਖਾਏਗਾ, ਔਰੰਗਜ਼ੇਬ ਯਾਦ ਰੱਖੇਗਾ ਤੇ ਖਾਲਸੇ ਨਾਲ ਦੋ ਹੱਥ ਹੋਏ ਨੇ, ਤੇ ਮੈਂ ਉਹਨੂੰ ਵੀ ਯਾਦ ਕਰਾਵਾਂਗਾ ਕਿ ਤੂੰ ਸਿਰਫ ਧਰਮ ਦਾ ਬੁਰਕਾ ਪਹਿਣਿਆ ਤੇ ਧਰਮ ਹੀ ਨਹੀਂ ਹੈਗਾ। ਕੱਲ ਵਿਚਾਰ ਕਰਾਂਗੇ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਕਿਵੇਂ ਇੱਥੇ ਯੁੱਧ ਬੰਦੀ, ਯੁੱਧ ਦੀ ਸਾਰੀ ਵਿਉਂਤਬੰਦੀ ਬਣਾਈ, ਕਿਵੇਂ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਤੋੜਿਆ, ਕਿਵੇਂ ਆਪ ਯੁੱਧ ਦਾ ਨਜ਼ਾਰਾ ਦੇਖਦੇ ਰਹੇ ਤੇ ਸਿੰਘਾਂ ਦੀ ਮਦਦ ਕਰ ਰਹੇ, ਤੀਰਾਂ ਦਾ ਮੀਂਹ ਮੀਂਹ ਵਰਾਉਂਦੇ ਰਹੇ, ਤੇ ਸਤਿਗੁਰੂ ਪਾਤਸ਼ਾਹ ਜੀ ਜ਼ਫਰਨਾਮੇ ਵਿੱਚ ਉਹਨਾਂ ਜਰਨੈਲਾਂ ਖਾਨਾਂ ਦਾ ਵੀ ਜ਼ਿਕਰ ਕਰਦੇ ਨੇ, ਜਦੋਂ ਔਰੰਗਜ਼ੇਬ ਨੂੰ ਲਿਖਦੇ ਨੇ ਨਾ ਕਿ ਤੇਰਾ ਇੱਕ ਨਾਰ ਖਾਂ ਬਾਹਰੋਂ ਹਵੇਲੀ ਦੀ ਕੱਚੀ ਕੰਧ ਨੂੰ ਪੌੜੀਆਂ ਲਾ ਕੇ ਹਵੇਲੀ ਵਿੱਚ ਚੜ੍ਹਨ ਦਾ ਯਤਨ ਕੀਤਾ ਸੀ ਉਹਨੇ, ਤੇ ਉਹਨੂੰ ਮੈਂ ਕਹਿੰਦੇ ਇੱਕ ਤੀਰ ਬਖਸ਼ਿਆ ਤੇ ਉਹਨੂੰ ਭਿਸਤ ਭੇਜ ਦਿੱਤਾ, ਇੱਕ ਹੋਰ ਤੇਰਾ ਪਠਾਨ ਉੱਠਿਆ ਉਹ ਵੀ ਮੈਂ ਤੀਰ ਦੇ ਸਹਾਰੇ ਨਾਲ ਇਸ ਦੁਨੀਆਂ ਤੋਂ ਰਸਖਤ ਕਰ ਦਿੱਤਾ। ਕਹਿੰਦੇ ਤੇਰਾ ਸਭ ਤੋਂ ਮਰਦ ਜਿਹੜਾ ਸੀ ਨਾ ਉਹ ਮਰਦੂਦ ਨਿਕਲਿਆ, ਖਵਾਜਾ ਮਰਦੂਦ, ਕਹਿੰਦੇ ਉਹ ਹਿੰਮਤ ਨਾ ਕਰ ਸਕਿਆ ਪੌੜੀ ਤੋਂ ਤਾਂ ਸਿਰ ਚੁੱਕਣ ਦਾ, ਜੇ ਉਹ ਸਿਰ ਚੁੱਕਦਾ ਤੇ ਹਾਲਤ ਉਹਦੀ ਵੀ ਹੋਣੀ ਸੀ। ਪਰ ਕਹਿੰਦੇ ਕੰਧੇ ਉਹਲੇ ਵੱਡਾ ਜਰਨੈਲ, ਕੰਧੇ ਉਹਲੇ ਛੁਪ ਕੇ ਆਪਣੀ ਜਾਨ ਬਚਾਉਂਦਾ ਰਿਹਾ, ਐਵੇਂ ਦੂਜੇ ਪਾਸੇ ਤੱਕਿਆ ਮੇਰੇ ਗੁਰੂ ਕੇ ਸੂਰਬੀਰ ਬਹਾਦਰ ਮੈਦਾਨੇ ਯੁੱਧ ਵਿੱਚ ਨਿਕਲ ਕੇ ਪੰਜ ਪੰਜ ਛੇ ਛੇ ਵਾਰ ਨਿਕਲ ਕੇ ਲੱਖਾਂ ਦੇ ਵਿੱਚ ਜਾ ਕੇ ਧਰਮ ਜਦ ਯੁੱਧ ਲੜਦੇ ਰਹੇ, ਤੁਸੀਂ ਇੱਕ ਨੂੰ ਵੀ ਫੜ ਸਕੇ, ਤੁਸੀਂ 10 ਲੱਖ ਦਾ ਘੇਰਾ ਪਾ ਕੇ ਵੀ ਗੜੀ 'ਚ ਆ ਸਕੇ, ਕੱਚੀ ਗੜੀ 'ਚ ਪ੍ਰਵੇਸ਼ ਕਰ ਗਏ, ਕਿਸੇ ਇੱਕ ਵੀ ਸਿੰਘ ਨੂੰ ਫੜਿਆ, ਬੜੀਆਂ ਲਾਹਨਤਾਂ ਪਾਈਆਂ। ਕੱਲ੍ਹ ਵਿਚਾਰ ਕਰਾਂਗੇ, ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਸਾਧ ਸੰਗਤ ਜੀ ਸਤਿਗੁਰੂ ਦੀ ਕਿਰਪਾ ਕਰਨ, ਕੱਲ੍ਹ ਸਰਹੰਦ ਹੈ, ਮਾਤਾ ਕਿਰਪਾ ਕਰਨ, ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਪੰਜਾਂ ਪਿਆਰਿਆਂ 'ਚੋਂ 3 ਸਿੰਘ, 3 ਪਿਆਰੇ, ਉਹਨਾਂ ਦੀਆਂ ਸ਼ਹਾਦਤਾਂ, ਬਹੁਤ ਸਾਰੇ ਗੁਰੂ ਕੇ ਪਿਆਰੇ ਜਿਹੜੇ ਕਲਗੀਧਰ ਪਾਤਸ਼ਾਹ ਦੇ ਸਨਮੁੱਖ, ਸਾਧ ਸੰਗਤ ਜੀ 31-32 ਸਿੰਘ ਸ਼ਹੀਦ ਹੋ ਗਏ ਸਨ, ਉਹਨਾਂ ਦਾ ਜ਼ਿਕਰ ਵੀ ਕਰਾਂਗੇ ਜਿਹੜੇ ਰਾਤ ਤੱਕ ਬਚ ਗਏ, ਜਿਨ੍ਹਾਂ ਦੇ ਕਲਗੀਧਰ ਪਾਤਸ਼ਾਹ ਜੀ ਨਾਲ ਵਾਰਤਾਲਾਪ ਹੋਇਆ, ਉਹ ਕੀ ਵਾਰਤਾਲਾਪ ਹੋਇਆ, ਸਤਿਗੁਰੂ ਪਾਤਸ਼ਾਹ ਜੀ ਕਿਵੇਂ ਬੇਨਤੀਆਂ ਕੀਤੀਆਂ, ਕਿਵੇਂ ਸਾਰਾ ਚਮਕੌਰ ਦਾ ਯੁੱਧ ਹੋਇਆ, ਕੱਲ੍ਹ ਨੂੰ ਦਰਸ਼ਨ ਕਰਾਂਗੇ। ਆਓ ਸਤਿਗੁਰੂ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੈਤਸਰੀ ਰਾਗ ਦੇ ਵਿੱਚ ਅੱਜ ਜੋ ਕਿਰਪਾ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਹਨ, ਦੂਜੇ ਘਰ ਸੁਰਤਾਲ ਦੇ ਵਿੱਚ ਬਾਣੀ ਉਚਾਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਪਿਛਲੇ ਸੰਤਾਂ ਦੇ ਵਿੱਚ ਇੱਕ ਸਲੋਕ ਉਚਾਰ ਕੇ ਸੰਤ ਉਚਾਰੇ ਨੇ, ਇਹਨਾਂ ਚਾਰਾਂ ਹੀ ਪੌੜੀਆਂ ਦੇ ਨਾਲ ਮਹਾਰਾਜ ਨੇ 4 ਸਲੋਕ ਵੀ ਉਚਾਰੇ ਨੇ। ਸਤਿਗੁਰੂ ਜੀ ਰਹਿਮਤ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਵਾਕ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ, ਇੱਕ ਓਅੰਕਾਰ ਸਰਗੁਰ ਪ੍ਰਸਾਦ।
ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਗਰੀਬ ਨਿਵਾਜ, ਦੂਜੇ ਘਰ ਸੁਲਤਾਨ ਦੇ ਵਿੱਚ ਕਿਰਪਾ ਕਰ ਰਹੇ ਨੇ। ਇੱਕੋ ਇੱਕ ਅਦੁੱਤੀ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਹਦੀ ਚੇਤਨ ਸਤਾ ਦੇ ਨਾਲ ਸਾਰੀ ਸ੍ਰਿਸ਼ਟੀ ਹਰਕਤ ਵਿੱਚ ਹੈ, ਸਾਧ ਸੰਗਤ ਇੱਕੋ ਇੱਕੋ ਪਰਮਾਤਮਾ ਹੈ। ਇਸ ਵਾਸਤੇ ਇੱਕ ਓਅੰਕਾਰ ਜਿਹਦੇ ਸਾਰਿਆਂ ਦੀ ਚੇਤਨ ਸਤਾ ਵਿੱਚ ਜਿਹਨਾਂ ਦੀ ਆਪ ਵਸ ਰਹੀ ਹੈ, ਸਭ ਜਿਹਨਾਂ ਦੇ ਵਿੱਚ ਆਪ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੇ ਉਪਕਾਰ, ਸਤਿਗੁਰ ਪ੍ਰਸਾਦ ਜਿਹੜਾ ਗੁਰੂ ਦੀ ਕਿਰਪਾ ਪ੍ਰਸਾਦ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ, ਜਿਸਦਾ ਮਿਲਾਪ ਹੁੰਦਾ ਹੈ।
ਸਲੋਕ ਉੱਚਾ ਅਗਨ ਅਪਾਰ ਪ੍ਰਭ,
ਸਤਿਗੁਰੂ ਨੇ ਇੱਥੇ ਸਲੋਕ ਉਚਾਰਨ ਕੀਤੇ ਹੈ ਦੋਹਰਿਆਂ ਦੀ ਤਰਜ਼ ਤੇ। ਸਾਧ ਸੰਗਤ ਜੀ ਦੱਖਣ ਦੀ ਤਰਜ਼ ਤੇ ਵੀ ਸਲੋਕ ਹੁੰਦੇ ਨੇ, ਸੋ ਸਤਿਗੁਰੂ ਪਾਤਸ਼ਾਹ ਜੀ ਇੱਥੇ ਦੋਹਰੇ ਦੀ ਤਰਜ਼ ਤੇ ਆਪ ਕਿਰਪਾ ਕਰਨਗੇ ਸਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਾ ਦੇਵੇ, ਉਸਦਾ ਨਾਮ ਸਲੋਕ ਹੈ ਉੱਚਾ ਅਗਨ ਅਪਾਰ ਪ੍ਰਭ। ਕਹਿੰਦੇ ਭਾਈ ਜਿਹੜਾ ਪ੍ਰਭ ਦਾ ਨਾਮ ਹੈ, ਅਕਾਲ ਪੁਰਖ ਦਾ ਵਾਹਿਗੁਰੂ ਦਾ ਨਾਮ ਹੈ, ਪ੍ਰਭ ਦਾ ਸਿਮਰ ਸਭ ਤੋਂ ਉੱਚਾ, ਉਹ ਸਾਰਿਆਂ ਤੋਂ ਉੱਚਾ ਹੈ, ਉਹਦੇ ਬਰਾਬਰ ਹੋਰ ਕੋਈ ਨਹੀਂ ਹੈ। ਅਗਨ ਜਿਹੜਾ ਬੁੱਧੀ ਦੀ ਗਮਤਾ ਤੋਂ ਪਰੇ ਹੋਵੇ, ਜਿਹੜੀਆਂ ਗਿਣਤੀਆਂ ਮਿਣਤੀਆਂ ਅਸੀਂ ਕਰਦੇ ਨਾ ਗਣਤ ਦਾ ਸਹਾਬ ਲਾਉਂਦੇ ਹਾਂ, ਉਹਦੇ ਵਿੱਚ ਨਹੀਂ ਆਉਣ ਵਾਲਾ ਉਹ, ਤੇ ਪਾਰਾਵਾਰ ਤੋਂ ਰਹਿਤ ਹੈ ਜਿਸ ਨੂੰ ਮਾਪਿਆ ਨਹੀਂ ਜਾ ਸਕਦਾ, ਜਿਸ ਨੂੰ ਮਿਲਿਆ ਨਹੀਂ ਜਾ ਸਕਦਾ, ਜਿੱਥੇ ਤੱਕ ਸਾਡੇ ਇੰਦਰੀਆਂ ਦੀ ਸਾਡੀ ਸੋਚ ਦੀ ਬੁੱਧੀ ਦੀ ਗਮਤਾ ਨਹੀਂ, ਉਹ ਐਸਾ ਅਪਾਰ ਅਕਾਲ ਪੁਰਖ ਵਾਹਿਗੁਰੂ ਹੈ। ਕਹਿੰਦੇ ਉਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਹਦੀ ਮਹਿਮਾ ਵਰਣਨ ਕਰਨ ਲੱਗੀ ਨਾ ਤੇ ਫਿਰ ਹੱਥ ਜੋੜ ਕੇ ਕਹਿਣਾ ਪਵੇਗਾ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਮਹਾਰਾਜ ਤੇਰੇ ਕਿੰਨੇ ਕੁ ਗੁਣ ਕਹਿ ਲਈਏ, ਨਹੀਂ ਕਥਿਆ ਜਾ ਸਕਦਾ।
ਨਾਨਕ ਪ੍ਰਭ ਸਰਨਾਗਤੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਐਸੇ ਸਤਿਗੁਰੂ ਦੀ ਐਸੇ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ।
ਸਮਰੱਥ
ਜਿਹੜਾ ਸਾਡੀ ਰੱਖਿਆ ਕਰਨ ਨੂੰ ਸਮਰੱਥ ਹੈ, ਜਿਹਦੀ ਸਮਰੱਥਾ ਹੈ ਸਾਡੀ ਰੱਖਿਆ ਕਰਨ ਵਾਸਤੇ, ਜਿਹੜਾ ਸਾਨੂੰ ਰੱਖ ਹੀ ਨਹੀਂ ਸਕਦਾ, ਉਹਦਾ ਓਟ ਆਸਰਾ ਕਦ ਲਈ ਤਕਾਉਣਾ ਭਾਈ। ਸਿੰਘ ਸਰਨ ਕੱਟ ਜਾਈਏ ਜੋ ਜੰਬਕ ਗ੍ਰਾਸਾ ਹੈ, ਫਿਰ ਭਾਈ ਕਹਿੰਦੇ ਸ਼ੇਰ ਦੀ ਸਰਨ ਜਾਣ ਦਾ ਫਾਇਦਾ ਕੀ, ਜੇ ਗਿੱਦੜਾਂ ਦਾ ਹੀ ਡਰ ਰਿਹਾ ਤਾਂ, ਜੇ ਮੌਤ ਰੂਪ ਗਿੱਦੜ ਦਾ ਡਰ ਹੀ ਰਿਹਾ ਤੇ ਫਿਰ ਐਸੇ ਪ੍ਰਭੂ ਦੀ ਸ਼ਰਨ ਦਾ ਫਾਇਦਾ ਕੀ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਕਿ ਐਸਾ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਦਾ ਨਾਮ ਉੱਚਾ ਹੈ ਜਿਹੜਾ ਸਾਨੂੰ ਲੋਕ ਪ੍ਰਲੋਕ ਵਿੱਚ ਰੱਖਣ ਵਾਸਤੇ ਜਿਨ੍ਹਾਂ ਦੀ ਸਮਰੱਥਾ ਹੈ।
ਸੰਤ ਜੋ ਜਾਣੋ ਤੂੰ ਰਾਖ ਹਰ ਪ੍ਰਭ ਤੇਰਾ,
ਅਰਦਾਸ ਕਰਨ ਦੀ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਤ ਰਾਹੀਂ ਸਾਨੂੰ ਦੱਸ ਰਹੇ ਨੇ। ਮਹਾਰਾਜ ਜਿਵੇਂ ਵੀ ਆਪ ਜੀ ਨੂੰ ਪਾਉਂਦਾ ਹੈ, ਜਗਤ ਜਲੰਦਾ ਰੱਖ ਲਏ ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਭਰਾ ਤੇ ਧੈਲੇ ਹੋ ਵਾਰ। ਮਹਾਰਾਜ ਜੀ ਆਪ ਜੀ ਜਾਣਦੇ ਹੋ ਹਰ ਪ੍ਰਭ ਤੇਰਿਆ, ਅਸੀਂ ਆਪ ਜੀ ਮਹਾਰਾਜ ਆਪ ਜੀ ਦੇ ਸਿੱਖ, ਨਾਮ ਤਰੀਕ ਸਿੱਖ ਕਿ ਅਗੁਣ ਤੱਬੇਅੰਤੀ ਨੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਵੀ ਆਪ ਜੀ ਨੂੰ ਪਾਉਂਦਾ ਹੈ ਉਹ ਵੀ ਸਾਡੇ ਤੇ ਕਿਰਪਾ ਕਰੋ, ਅਸੀਂ ਆਪ ਜੀ ਦੇ ਸੇਵਕ
ਹਾਂ। ਅਸੰਖ ਔਗਣ ਮੇਰੇ,
ਜੇ ਸਾਡੇ ਔਗਣ ਗਿਰੋਗੇ ਫਿਰ ਤਾਂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੀ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਬੇਅੰਤੀ ਔਗਣ ਨੇ, ਇਸ ਵਾਸਤੇ ਮਹਾਰਾਜ ਇਹਨਾਂ ਔਗਣਾਂ ਨੂੰ ਨਾ ਚਿਤਾਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਾਡੇ ਔਗਣਾਂ ਨੂੰ ਨਾ ਚਿਤਾਰਦੇ ਹੋਏ ਆਪ ਦੀ ਸ਼ਰਨ ਵਿੱਚ ਲਾ ਕੇ ਸਾਡਾ ਭਲਾ ਕਰੋ, ਸਾਨੂੰ ਤਾਰ ਲਓ।
ਸੰਖਿਆ ਔਗਣ ਖਦੇ ਫੇਰ, ਨਿਤ ਪ੍ਰਭ ਸਭ ਭੁੱਲੀ ਹੈ।
ਅਸੀਂ ਤੇ ਮਹਾਰਾਜ ਨਿਤਾ ਪ੍ਰਤੀ ਭੁੱਲਾਂ ਵਿੱਚ ਹੈ, ਨਿੱਤੀ ਗਲਤੀਆਂ ਕਰਦੇ ਹਾਂ। ਅਸੰਖ ਅਵਗਣ ਖਤੇ ਫੇਰੇ, ਗਿਣਤੀ ਤੋਂ ਰਹਿਤ ਅਸੰਖਾਂ ਹੀ ਅਸੀਂ ਖਤੇ ਕੀਤੇ ਨੇ, ਪਾਪ ਕੀਤੇ ਨੇ, ਜਿਹਦੇ ਕਰਕੇ ਅਸੀਂ 84 ਦੇ ਫੇਰ ਵਿੱਚ ਪਏ ਹੋਏ ਹਾਂ, ਜੂਨਾਂ ਦੇ ਫੇਰ ਵਿੱਚ ਪਏ ਹੋਏ ਹਾਂ, ਉਹਨਾਂ ਦੇ ਕਰਕੇ ਭਰਮਦੇ ਫਿਰਦੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀ ਹੈ, ਸਦਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਭੁੱਲਣ ਹਾਰ ਹਾਂ।
ਮੋਹ ਮਗਨ ਬਕਰਾਲ ਮਾਇਆ, ਤਾਂ ਪ੍ਰਸਾਦੀ ਘੁੱਲੀ ਆ।
ਉਹਦੇ ਭਾਈ ਏਡੀ ਮਗਨ ਬਿਖਮ ਇਹ ਜੜ ਤੇ ਚੇਤਨ ਮਾਇਆ ਹੈ ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ, ਤਾਂ ਪ੍ਰਸਾਦੀ ਘੁੱਲੀ ਹੈ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਇਹ ਤੋਂ ਛੁਟਕਾਰਾ ਹੋ ਸਕਦਾ, ਅਥਵਾ ਤੁਹਾਡੀ ਕਿਰਪਾ ਦੇ ਨਾਲ ਭੁੱਲੀਆ ਤੁਹਾਡੇ ਦੇ ਵਿੱਚ ਭੁਲਿਆ ਜਾ ਸਕਦਾ, ਤੁਹਾਡੇ ਵਿੱਚ ਭੇਟਾ ਪ੍ਰਾਪਤ ਹੋ ਸਕਦੀ ਹੈ ਜੇ ਆਪ ਜੀ ਕਿਰਪਾ ਕਰੋ।
ਰੂਖ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂ ਤੇ ਨੇਰ।
ਕਹਿੰਦੇ ਲੋਕੇ ਅਸੀਂ ਬੇਨਤੀ ਉੱਦਣ ਕਰਦੇ ਹਾਂ, ਪਾਪ ਕਰਦੇ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਣਕ ਪਰਦਨ ਮਾਵੈ ਵਿਕਾਰ, ਖਿਣਮੇ ਪ੍ਰਗਟ ਹੋਏ ਸੰਸਾਰ। ਇੱਕ ਖਿਣ ਮਾਤਰ ਦੇ ਵਿੱਚ ਸੰਸਾਰ 'ਚ ਪ੍ਰਗਟ ਹੋ ਜਾਂਦੀ, ਅੱਗੋਂ ਦੇਖਾ ਪਿੱਛੋਂ ਦੇਖਾ ਤੂੰ ਤੇ ਕਵਾਂ ਛਪਾਵਾ। ਮਹਾਰਾਜ ਅਸੀਂ ਤਾਂ ਲੋਕ ਕਰਤ ਵਿਕਾਰ ਵਿਖੜੇ, ਅਸੀਂ ਭੈੜੇ ਤੋਂ ਭੈੜੇ ਪਾਪ ਕਰਦੇ ਹਾਂ ਲੋਕੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਇਹ ਸਮਝ ਲਿਆ ਕਿ ਇਸ ਥਾਂ ਤੇ ਤੂੰ ਹੈਗਾ ਤੇ ਦੂਸਰੀ ਥਾਂ ਤੇ ਜਿੱਥੋਂ ਅਸੀਂ ਪੜਦਾ ਕਰਦੇ ਹਾਂ ਉੱਥੇ ਤੂੰ ਹੈ ਨਹੀਂ, ਇਹ ਸਾਡੀ ਭੁੱਲ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਪ੍ਰਭ ਨੇੜ ਹੋ ਤੇ ਨੇੜੇ ਆ, ਹੇ ਪ੍ਰਭੂ ਮਾਲਕ ਤੁਸੀਂ ਤਾਂ ਨੇੜੇ ਤੋਂ ਨੇੜੇ ਆ, ਕਿਵੇਂ ਭਾਈ ਨੇੜੇ ਤੋਂ ਨੇੜੇ ਆ? ਇੱਕ ਸਵਾਲ ਪੈਦਾ ਹੁੰਦਾ ਮਨ ਦੇ ਵਿੱਚ, ਜੇ ਪ੍ਰਭੂ ਨੇੜੇ ਹੋਵੇ ਤੇ ਉਦੋਂ ਕਰੀਏ ਕਿਉਂ? ਪਰ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਕੋਈ ਵੀ ਭੈੜਾ ਕਰਮ ਲੋਕ ਕਰਦਾ ਨਾ, ਭੈੜੇ ਤੋਂ ਭੈੜਾ ਚੋਰੀ ਕਰਦਾ ਹੈ, ਵਿਭਚਾਰ ਭੋਗਦਾ ਹੈ, ਕੋਈ ਕੁਕਰਮ ਕਰਦਾ ਹੈ, ਪ੍ਰਭ ਨੇੜੇ ਹੋ ਤੇ ਨੇੜੇ ਆ। ਪ੍ਰਭੂ ਅੰਦਰੋਂ ਆਵਾਜ਼ ਦਿੰਦਾ ਆਤਮਾ ਦੇ ਰਾਹੀਂ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਮਨ ਅੰਦਰੋਂ ਆਵਾਜ਼ ਦਿੰਦਾ ਵੀ ਇਹ ਤੇਰਾ ਕੰਮ ਚੰਗਾ ਨਹੀਂ। ਤੇ ਮਹਾਰਾਜ ਨੇ ਸਾਨੂੰ ਸਿੱਖਿਆ ਕੀ ਦਿੱਤੀ, ਭਾਈ ਐਸਾ ਕੰਮ ਮੂਲੇ ਨਾ ਕੀਤਾ ਜਿੱਤ ਅੰਤ ਪਛੋਤਾਈ ਹੈ। ਤੇ ਹਜ਼ੂਰ ਕਹਿੰਦੇ ਆਹ ਕੰਮ ਨਾ ਕਰ, ਪਰ ਅਸੀਂ ਉਸ ਆਵਾਜ਼ ਨੂੰ ਅਣਸੁਣੀ ਕਰਕੇ ਉਹ ਕਰਮ ਕਰਦੇ ਹਾਂ। ਪ੍ਰਭ ਨੇੜ ਹੋ ਤੇ ਨੇੜੇ ਆ, ਪ੍ਰਭੂ ਹੋਏ ਕਾਲ ਪੁਰਖ ਵਾਹਿਗੁਰੂ, ਤੁਸੀਂ ਤਾਂ ਨੇੜੇ ਤੋਂ ਨੇੜੇ ਹੋ ਕੇ ਸਾਨੂੰ ਸੁਝਾਅ ਦਿੱਤਾ, ਅੰਦਰੋਂ ਆਵਾਜ਼ ਦਿੱਤੀ ਕਿ ਇਹ ਗਲਤ ਰਸਤੇ ਤੇ ਤੁਰਨ ਲੱਗਾ, ਤੂੰ ਨਾ ਤੁਰ ਸੰਭਲ ਜਾ। ਪਰ ਮਹਾਰਾਜ ਅਸੀਂ ਭੁੱਲਣ ਹਾਰਾਂ ਫਿਰ ਵੀ ਭੁੱਲ ਦਈ ਗਏ।
ਭਗਵੰਤ ਨਾਨਕ ਦਇਆ ਧਾਰੋ ਕਾਢ ਪਰ ਜਲ ਫੇਰਿਆ।
ਇਹ ਕਾਲ ਪੁਰਖ ਵਾਹਿਗੁਰੂ ਸਾਡੇ ਤੇ ਰਹਿਮਤ ਕਰੋ, ਸਾਡੇ ਤੇ ਕਿਰਪਾ ਕਰੋ, ਇਸ ਭਵਜਨ ਸੰਸਾਰ ਦੇ ਫੇਰਿਆਂ ਤੋਂ 84 ਲੱਖ ਦੇ ਜੂਨ ਚੋਂ ਸਾਨੂੰ ਕੱਢ ਲਓ ਸਤਿਗੁਰੂ ਪਾਤਸ਼ਾਹ ਜੀ।
ਲੋਕ ਨਿਰਤ ਨ ਪਵੇ ਸੰਖ ਗੁਣ ਉੱਚਾ ਪ੍ਰਭ ਕਾ ਨਾਂ।
ਇੰਨਾ ਉੱਚਾ ਨਾਂ ਹੈ ਪ੍ਰਭੂ ਦਾ, ਨਿਰਤ ਨ ਪਵੇ ਅਸੰਖ ਗੁਣ। ਕਹਿੰਦੇ ਇਹਨਾਂ ਦੇ ਬੇਅੰਤ ਗੁਣ ਨੇ ਅਕਾਲ ਪੁਰਖ ਵਾਹਿਗੁਰੂ ਦੇ, ਜੇ ਇਹਨਾਂ ਦਾ ਨਿਰਣਾ ਕਰਨਾ ਚਾਹੋ ਨਾ, ਨਿਰਤ ਦਾ ਅਰਥ ਹੈ ਨਿਰਣਾ, ਜੇ ਨਿਰਣਾ ਕਰਨਾ ਚਾਹੋ ਕਿੰਨੇ ਕੁ ਗੁਣ ਨੇ, ਫਿਰ ਗੁਣ ਨਹੀਂ ਗਿਣੇ ਜਾ ਸਕਦੇ। ਇੰਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਮਨੁੱਖਾਂ ਨੂੰ ਤਾਰਤਾ ਨਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਹੀ ਨਹੀਂ ਗਿਣੇ ਜਾ ਸਕਦੇ, ਕੋਈ ਨਹੀਂ ਗਿਣਤੀ ਕਰ ਸਕਦਾ। ਉਹ ਕਹਿੰਦੇ ਆਕਾਸ਼ ਦੇ ਤਾਰੇ ਨੂੰ ਗਿਣ ਸਕਦਾ, ਸ਼ਾਇਦ ਗਿਣ ਲਵੇ ਕੋਈ ਤਾਰੇ, ਗਿਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ, ਜਿਹੜੇ ਤੁਸੀਂ ਤਾਰਤੇ ਕਲਗੀਧਰ ਪਾਤਸ਼ਾਹ। ਹੇ ਗਰੀਬ ਨੂੰ ਅੱਜ, ਗੁਰੂ ਗਰੀਬ ਨੂੰ ਅੱਜ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਬਾਣੀ ਦਾ ਆਸਰਾ ਦੇ ਕੇ ਤੇਰੇ ਨਾਮ ਦਾ ਆਸਰਾ ਟਿਕਾ ਕੇ ਜਿਹਨੇ ਕਿ ਨੂੰ ਤੁਸੀਂ ਤਾਰ ਦਿੱਤਾ, ਬੇਅੰਤੀ ਹਨ, ਨਿਰਤ ਨਾ ਪਵੇ ਅਸੰਖ ਗੁਣ। ਮਹਾਰਾਜ ਇਸ ਕਰਕੇ ਨਿਰਣਾ ਨਹੀਂ ਕੀਤਾ ਜਾ ਸਕਦਾ, ਅਸੰਖਾਂ ਹੀ ਗੁਣ ਨੇ, ਬੇਅੰਤ ਗੁਣ ਨੇ, ਉੱਚਾ ਪ੍ਰਭ ਕਾ ਨਾਓ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਪ੍ਰਭੂ ਦਾ ਨਾਮ ਸਭ ਤੋਂ ਉੱਚਾ ਹੈ।
ਨਾਨਕ ਕੀ ਬੇਨਤੀ ਆ ਮਿਲਨ ਥਾਵੇ ਥਾਓ।
ਉਹ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ ਕਿ ਭਾਈ ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ ਤੇ ਫਿਰ ਇਹ ਥਾਂ ਹੀ ਨਥਾਵਿਆਂ ਦਾ ਥਾਂ ਹੈ, ਨਵਾਣਿਆਂ ਦਾ ਮਾਣ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿਹਦੇ ਕਹਿੰਦੇ ਨਾ ਸਾਡੇ ਕੋਲ ਗੁਣ ਹੈਗੇ ਆ, ਉਹਨਾਂ ਨੂੰ ਵੀ ਮਹਾਰਾਜ ਹੋਰ ਗੁਣ ਦੇ ਦਿੰਦਾ ਹੈ, ਤੇ ਜਿਹੜੇ ਗੁਣਾਂ ਤੋਂ ਖਾਲੀ ਹੈ ਉਹਨਾਂ ਨੂੰ ਵੀ ਗੁਣ ਬਖਸ਼ ਦਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਨਥਾਵਿਆਂ ਦੇ ਥਾਂ ਹੋ, ਇਹ ਆਪ ਜੀ ਦਾ ਬਿਰਦ ਹੈ।
ਸੰਤ ਦੂਸਰ ਮਹਾਰਾਜ,
ਦੂਜਾ ਹੋਰ ਕੋਈ ਥਾਂ ਨਹੀਂ ਜਿੱਥੇ ਸਾਨੂੰ ਲੋਕ ਪ੍ਰਲੋਕ ਤੱਕ ਦੇ ਸੁੱਖ ਮਿਲ ਜਾਣ, ਜਿੱਥੇ ਮਹਾਰਾਜ ਇਹ ਆਨੰਦ ਮਿਲ ਜਾਵੇ ਜਿਹੜਾ ਆਨੰਦ ਸਰੀਰ ਨੂੰ ਚੀਰਦਿਆਂ ਹੋਇਆਂ ਵੀ ਖਤਮ ਨਾ ਹੋਵੇ, ਖੁਰਪਨ ਖੋਪਰਾ ਨੱਥ ਜਾਵੇ ਤੇ ਆਨੰਦ ਹੀ ਨਾ ਮੁੱਕੇ। ਮਹਾਰਾਜ ਇਹ ਕਿਤੋਂ ਮਿਲ ਸਕਦਾ, ਕਿਤੋਂ ਵੀ ਨਹੀਂ ਮਿਲ ਸਕਦਾ। ਸੰਤ ਦੁਆਰਾ ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਦੂਸਰਾ ਕੋਈ ਥਾਂ ਹੀ ਨਹੀਂ, ਕਿਹਦੇ ਪਾਸ ਜਾਣਾ ਕਰੀਏ ਸਤਿਗੁਰੂ ਜੀ।
ਕਰ ਜੋੜ ਸੋ ਪ੍ਰਭ ਧਿਆਈ ਆ,
ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਲੈ ਭਾਏ جی تیرے من کی یہ پرپکتا ہو جائے نا کہ ہور کوئی تھان ہی نہیں تو ہی نمانے دا نام مان ہے نتھاوے دا تھان ہے تو پھر آٹھ پیر کر جوڑ اٹھے پیر کہندے جتھے پرتکھ دوویں ہاتھ کر نامے ہاتھ دا تے دوویں من تے بدھ اکتر کر کے مہاراج نے بانی وچ فرمایا نا ساتان اکادر چیت اکادر ہو کے من تے بدھ نو جوڑ کے اس پربھ دی ارادھنا کرنی کر
سو پرم سدا اپنا من چنگیا پائی
ہے دل نو یاد رکھی سانو بڑے بھلیکھے پائے جاندے نے کہ آؤ تھانو اسی نام دنے ہاں تھانو اسی نرنکار دکھا دنے ہاں حضور فرماؤندے سب کچے نے نانک کچڑیاں سے توڑ ٹوڑ سنجن سنت پکیاں کہندے پائے پکے دی پال کر یہ کچے نے انہاں دے مگر نہ پائی تے آئے سو پر سدا اپنا کہندے ہمیشہ یاد رکھی کہ اپنے پربھو مالک نوں جہاں ستگر سچے پاتشاہ سانو سمجھایا نا پورا پرب ارادیا پورا جا کر ناؤ نانک پورا پایا پورے کوئی گن گاؤ تو پھر سانو ستگرو نے وہ گھر بھی دس دتا نا کہڑا گھر ہے آگیا پہیے کال کی تبہ چلاؤ پنتھ سب سیکھن کو حکم ہے گرو مانو گرنتھ اس واسطے بھائی ستگرو پاتشاہ جی فرما نے کہ سدا واسطے اپنے پرب نو تیونا ہے اس کر کے ادھر تو من دیا مرادا پوریا ہو سکدیاں ہن
جگمان موہ کر دوجا ایک سو لو لائی
بھائی گنا دا مان چھڑ دے مان ہوندا ہے گنا دا منکھ نوں پربتا دا تن دا کہندے اے مان چھڑ دے تے سریر دا موہ چھڑ دے تج مان موہ وکار اتے وشے بھوگ نوں چھڑ دے اے چیزاں چھڈے گا نا جدوں پھر مہاراج سچے پاتشاہ جی کہندے رہے کہ بھائی تج مان وہ وقار دوجا تے من وچوں دردا بھی تیاگ دے اس دردا نوں بھی من وچوں ہمیشہ واسطے چھڑ دے تے اس ستگرو دے نال پھر لگ لا اودے نال تے اپنی سرتی جوڑنا کر
تن پربھو آگا آپ سگل مٹائی
کہندے آپا بھاو تیاگ کے نہ کہ میں بھی کچھ ہاں آ سیوا میں کیتی ہے میں انہاں سمرن کردا ہاں ہاں میں وچوں کھو گیا دوجا میٹا ایک ہوگا ہے اس واسطے کہندے نے کہ بھائی تن من تن سب سونپ گر کو حکم منیا پائی ہے اس واسطے ارپ من تن پربھو آگ ہے اس پربھو دے آگے اپنا من بھی تن بھی ارپنا کر دے پھر بھائی تین لابھ کی ہوئے گا آپ سگل مٹائی ہے کہندے اپنا آپ آپا بھاؤ میٹ کے گوں بچی بھید ہو جا
بھگوانت نانک دھار کرپا سچ نام سمائی ہے
جدو ستگرو پاتشاہ جی نے رحمت کی کرپا کی کہندے وہ اگے بےنتی کرنی چاہیے ہے اکال پرکھ واحگرو ساڈے تے رحمت کر کرپا کر جو ساڈے تے مہاراج سچے پاتشاہ کی کرپا ہوئی تو پھر کہندے بھگوانت نانک دھار کرپا سچ نام سمائی ہے پھر سچے نام دے وچ سمائی ہوے گی بھیتا ہو جاوے گی
رنتا کا پیائی سب بد جا کا ہاتھ
یہ میرے منا اس پربھو نے جہد کو سرو شکتیاں ہیں جہاں لوک پرلوک کا راکھا ہے اس پربھو نے تیونا کر ہمیشہ واسطے
تن سنچی ہے نانک نبھا ساتھ
بھائی ساتھ نبھن والا آ دنیا کا تن نہیں مایا نہیں پربھو دا نام جو تن ہے وہ ہمیشہ ساتھ نبھن والا ہے وہ سنچنا کر اکتر کرنا کر نتا پر تو اس نام نو جپیا کر
ساتھی اڑا پرب ایک دوسر
برمودے کے میں کہتے ہیں کہ بھائی ساتھی کون ہے جہاں ساتھ نبھے سجن سی نال میں چلدیا نال چلان جتھے لکھا منگیا تتھے کھڑے دسن کہتے بھائی وہ پرماتما کا نام ہی اصل ساتھی ہے ہور کوئی ساتھی نار نبھے والا نہیں ہے
سرنتر آپ جل تھل پور سوئے
تھان مکانا وچ بھی سرنتر بہت سارے بازار وچ بھی جل وچ بھی اتے تھل دھرتی دے اوپر بھی مہی دھرتی دے وچ تھلے پتال وچ بھی ال پتا آکاش وچ بھی وہ آپ ہی پورا ہوا سارے تھاواں
ہل تھل مہی ہل پور رہا سرب داتا پرابت نہیں
ایک یہ بھی من میں ہمیشہ شردا رکھنی چاہیے ہے ਕਿ ਜਿੱਥੇ ਉਹ ਜਲ ਥਲ ਦੇ ਵਿੱਚ ਆਕਾਸ਼ ਦੇ ਵਿੱਚ ਪਰਿਪੂਰਨ ਵਿਆਪਕ ਹੈ ਤੇ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਕਿਸੇ ਨਾਲ ਦਵੈਸ਼ ਨਹੀਂ ਰੱਖਦਾ। ਤੱਦਾ ਦਾਤਾ ਇਹ ਕਿ ਸਭ ਕੋ ਦੇਵਨ ਹਾਰ ਦਾਤਾਂ ਦਿੰਦਾ ਹੈ। ਕਿਹੜੇ ਗੁਣ ਗਾ ਕੇ ਉਹਨਾਂ ਦੇ ਦੱਸ ਦਈਏ। ਗੋਪਾਲ ਧਰਤੀ ਦੀ ਰੱਖਿਆ ਕਰਨ ਵਾਲਾ ਹੈ, ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਦੇ ਵਿੱਚ ਹੀ ਪ੍ਰਕਾਸ਼ ਦੇਣ ਵਾਲਾ ਹੈ, ਅੰਤ ਨਾ ਹੀ ਉਹਦਾ ਅੰਤ ਕੌਣ ਪਾ ਸਕਦਾ ਭਾਈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤ ਗੁਣ ਤਾਂ ਕੇ ਕਿਆ ਗਣੀ, ਉਹਦੇ ਗੁਣ ਕਿਹੜੇ ਦੱਸ ਦਾਂਗੇ ਭਾਈ, ਬੇਅੰਤ ਗੁਣ ਨੇ, ਨਹੀਂ ਉਸਦੇ ਗੁਣ ਦੱਸੇ ਜਾ ਸਕਦੇ।
ਰਾਜੇ ਸਰਨ ਸਵਾਮੀ ਸੁਖ ਹੈ ਗਾਮੀ ਤਿਸ ਬਿਨਾਂ ਨਾਹੀ ਕੋਈ।
ਭਾਈ ਉਹਦੀ ਸ਼ਰਨ ਵਿੱਚ ਆਉਣਾ ਕਰ, ਉਹਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੇ ਨਾਮ ਨੂੰ ਸਿਮਰਨਾ ਕਰ, ਤਾਂ ਕਿ ਸਾਰੇ ਸੁੱਖਾਂ ਤੱਕ ਉਹਦੀ ਪਹੁੰਚ ਹੈ। ਜਿਹਦੀ ਪਹੁੰਚ ਹੀ ਨਾ ਹੋਵੇ ਭਾਈ, ਉਹਦੀ ਸਿਫਾਰਿਸ਼ ਪਵਾਉਣ ਦਾ ਲਾਭ ਕੀ ਹੈ ਜਿਹਦੀ ਪਹੁੰਚ ਹੀ ਨਹੀਂ। ਪਹੁੰਚ ਕਿਹਦੀ ਹੈ? ਕਹਿੰਦੇ ਉਸ ਦਾਤੇ ਦੀ, ਪ੍ਰਭੂ ਦੀ, ਨਾਮ ਦੀ ਐਸੀ ਪਹੁੰਚ ਹੈ ਜਿਹੜੇ ਸਾਰੇ ਸੁੱਖਾਂ ਤੱਕ ਸਾਡੀ ਗਮਤਾ ਪਹੁੰਚਾ ਸਕਦਾ ਹੈ, ਸਾਡੀ ਪਹੁੰਚ ਉੱਚ ਤੱਕ ਪਹੁੰਚਦੀ ਕਰ ਸਕਦਾ ਹੈ। ਭਜ ਸਰਨ ਸਵਾਮੀ ਸੁੱਖ ਹੈ ਗਾਮੀ ਤਿਸ ਬਿਨਾਂ ਆਨਾ ਹੀ ਕੋਈ। ਕਹਿੰਦੇ ਹੋਰ ਉਹ ਤੋਂ ਬਿਨਾਂ ਹੋਰ ਕੋਈ ਨਹੀਂ, ਐਵੇਂ ਹੋਰ ਕਿਸੇ ਦੀ ਸ਼ਰਨ ਵਿੱਚ ਕਦੇ ਵੀ ਨਹੀਂ ਜਾਣਾ ਚਾਹੀਦਾ।
ਅੰਤ ਨਾਨਕ ਦਇਆ ਧਰੋ ਤਿਸ ਪ੍ਰਾਪਤ ਨਾਮ ਹੋਏ।
ਹੋਰ ਪ੍ਰਬੰਧ ਨੇ, ਹੇ ਵਾਹਿਗੁਰੂ ਸਾਡੇ ਉੱਪਰ ਰਹਿਮਤ ਕਰੋ, ਕਿਰਪਾ ਕਰੋ, ਜਿਸ ਕਾਰਨ ਸਾਨੂੰ ਐਸੇ ਨਾਮ ਦੀ ਜਿਹਦੀ ਏਡੀ ਵੱਡੀ ਗਮਤਾ, ਏਡੀ ਵੱਡੀ ਸ਼ਕਤੀ ਹੈ, ਉਸ ਨਾਮ ਦੀ ਪ੍ਰਾਪਤੀ ਹੋ ਜਾਏ। ਫਰਮਾਉਂਦੇ ਨੇ ਕਹਿੰਦੇ ਚਿੱਤ ਵਿੱਚ, ਚਿੱਤ ਨੂੰ ਤਾਂ ਪਹਿਲਾਂ ਸੀ ਮਾਤਾ ਦੇ ਉਦਰ ਵਿੱਚ ਹੀ, ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਸੀ ਕਿ ਐਸੇ ਪ੍ਰਭੂ ਦੀ ਪ੍ਰਾਪਤੀ ਹੋ ਜਾਏ। ਚਿੱਤ ਮੈਂ ਚਿੱਤ ਵਿਆ ਸੋ ਮੈਂ ਪਾਇਆ, ਕਹਿੰਦੇ ਐਸੀ ਸਤਿਗੁਰੂ ਨੇ ਤਾਂ ਭਾਈ ਪ੍ਰਤਾਪੀ ਕਿਰਪਾ ਕਰਤੀ, ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ, ਪੰਜਾਂ ਪਿਆਰਿਆਂ ਨੇ ਸਭਨਾਂ ਦੇ ਉੱਪਰ ਹੀ ਕਿਰਪਾ ਕਰਕੇ ਇਹ ਵਾਹਿਗੁਰੂ ਨਾਮ ਸਭ ਨੂੰ ਦੇ ਦਿੱਤਾ, ਬਿਨਾਂ ਭਿੰਨ ਭੇਦ, ਬਿਨਾਂ ਕੋਈ ਗਰੀਬੀ ਅਮੀਰੀ ਵੇਖੇ, ਪੜ੍ਹਿਆ ਅਨਪੜ੍ਹਿਆ ਬਿਨਾਂ ਵੇਖੇ, ਜਾਤ ਵਰਨ ਤੋਂ ਬਿਨਾਂ। ਆਓ ਸਾਰੇ ਸਭ ਨੂੰ ਕਹਿੰਦੇ ਉਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ। ਚਿੱਤ ਮੈਂ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ, ਕਹਿੰਦੇ ਉਸ ਪ੍ਰਭੂ ਦੇ ਜਿਹੜਾ ਮਾਤਾ ਦੇ ਦਰ ਵਿੱਚ ਚਿੱਤ ਵਿਆ ਸੀ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਦੀ ਪ੍ਰਾਪਤੀ ਹੋ ਗਈ।
ਨਾਨਕ ਨਾਮ ਧਿਆਏ ਸੁਖ ਸਵਾਇਆ।
ਹਜ਼ੂਰ ਫਰਮਾਉਂਦੇ ਨੇ ਕਿ ਜਦੋਂ ਪਰਮਾਤਮਾ ਦਾ ਨਾਮ ਧਿਆਇਆ ਨਾ, ਉਹਦਾ ਨਾਮ ਧਿਆਉਣ ਕਰਕੇ ਸਵਾਇਆ ਨਾਮ ਹੈ ਸਾਰੇ ਸੁੱਖਾਂ ਦਾ। ਇੱਕ ਸੁੱਖ ਹੈ ਸਾਧ ਸੰਗਤ ਜਿੰਨੇ ਦੁੱਖ ਲੱਥ ਜਾਣ, ਭੁੱਖ ਦਾ ਦੁੱਖ ਹੈ ਉਹ ਕੁਝ ਸਮੇਂ ਲਈ ਹੈ, ਕੋਈ ਸੱਟ ਵੱਜ ਜਾਏ ਕੋਈ ਦਰਦ ਦਾ ਦੁੱਖ ਹੈ ਕੁਝ ਸਮੇਂ ਲਈ ਅੱਟ ਜਾਏਗਾ, ਪਰ ਸਵਾਇਆ ਸੁੱਖ ਜਿਹੜਾ ਲੋਕ ਪ੍ਰਲੋਕ ਦਾ ਜਨਮ ਮਰਨ ਦਾ ਦੁੱਖ ਮੇਟ ਦੇਵੇ, ਸਦੀਵੀ ਸੁੱਖ ਆਤਮਿਕ ਸੁੱਖ ਪ੍ਰਾਪਤ ਹੋ ਜਾਵੇ, ਉਹ ਪਰਮਾਤਮਾ ਦੇ ਨਾਮ ਤੋਂ ਹੀ ਪ੍ਰਾਪਤ ਹੋ ਸਕਦਾ ਹੈ।
ਸੰਤ ਅਭਿਮਨ ਛੂਟ ਗਿਆ ਸਾਧੂ ਸੰਗ ਮਿਲੇ।
ਮੇਰੇ ਨਾਮ ਰੱਤੇ ਸਾਧੂਆਂ ਦੇ ਨਾਲ ਜਦੋਂ ਮੇਲ ਹੋਇਆ, ਮਹਾਰਾਜ ਅਭਿਮਨ ਛੂਟ ਗਿਆ। ਅੱਜ ਸਾਡੇ ਮਨ ਨੇ ਮੁਕਤੀ ਪਾ ਲਈ, ਜਿਹੜਾ 84 ਲੱਖ ਦਾ ਚੱਕਰ ਸੀ ਨਾ, ਉਹਦੇ ਤੋਂ ਸਾਡਾ ਛੁਟਕਾਰਾ ਹੋ ਗਿਆ।
ਗੁਰਮੁਖ ਨਾਮ ਲਾਇਆ ਜੋਤੀ ਜੋਤ ਰਲੇ।
ਕਿਉਂਕਿ ਤੇਰੇ ਪ੍ਰਭੂ ਦੇ ਪਿਆਰਿਆਂ ਨੇ ਸਾਨੂੰ ਐਸੀ ਜੋਤੀ ਸਿਖਾਈ ਕਿ ਪੰਜਾਂ ਪਿਆਰਿਆਂ ਤੋਂ ਜੋ ਨਾਮ ਲਿਆ ਨਾ, ਉਸ ਨਾਮ ਨੂੰ ਜਪਣਾ ਕਰ, ਤੇ ਜਦੋਂ ਉਸ ਨਾਮ ਨੂੰ ਜਪਣਾ ਕੀਤਾ ਤੇ ਫਿਰ ਪਰਤਕ ਜੋਤੀ ਮਿਲ ਗਈ। ਪਰਤਕ ਜੋਤੀ ਕੀ? ਜਿਵੇਂ ਆਪਾਂ ਦੀਵਾ ਜਗਾ ਦਈਏ ਨਾ ਹਨੇਰੇ ਵਿੱਚ, ਤੇ ਦੀਵਾ ਜਗਦਾ ਰਹੇ, ਦਿਨ ਚੜ੍ਹ ਜਾਵੇ, ਤੇ ਉਸ ਦੀਵੇ ਦੀ ਲੋ ਵੀ ਸੂਰਜ ਦੀ ਲੋ ਵਿੱਚ ਮਿਲ ਜਾਂਦੀ ਹੈ, ਉਹਨੂੰ ਪਰਤਕ ਜੋਤ ਕਹਿੰਦੇ ਨੇ। ਇਹ ਪਰਦਾ ਸਾਡੇ ਅੰਦਰ ਜੋਤ ਹੈ ਪ੍ਰਮਾਤਮਾ ਦੀ, ਪਰ ਜਦੋਂ ਇਹ ਜੋਤ ਜੋਤੀ ਜੋਤ ਰਲੇ, ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੀ ਉਸ ਮਹਾਨ ਜੋਤ ਦੇ ਵਿੱਚ ਇਹ ਪਰਤਕ ਜੋਤ, ਸਾਡੀ ਰੰਚਕ ਜੋਤ ਜਿਹੜੀ ਹੈ ਨਾ, ਇਹ ਉਹ ਦੀਵੇ ਦੀ ਤ੍ਰਿਆਤਰਾ ਹੈ। ਜਦੋਂ ਅਸੀਂ ਆਪ ਜੀ ਦਾ ਨਾਮ ਜਪਿਆ, ਆਪ ਦਾ ਸਿਮਰਨ ਕੀਤਾ, ਇਹ ਸਾਡੀ ਜੋਤ ਵੀ ਆਪਦੀ, ਸਾਡੀ ਜੋਤੀ ਵੀ ਆਪਦੀ ਜੋਤ ਵਿੱਚ ਮਿਲ ਜਾਵੇਗੀ।
ਹਜ਼ੂਰ
ਫਰਮਾਉਂਦੇ ਕਿ ਨਾਮ ਜਪਦਿਆਂ ਜਪਦਿਆਂ ਅਨੇਕਾਂ ਤਰ੍ਹਾਂ ਦੀ ਜਿਹੜੀ ਤਪਸ਼ ਹੈ, ਮਨ ਵਿੱਚ ਤੜਫ ਹੈ, ਈਰਖਾ ਹੈ, ਬਖੀਲੀ ਹੈ, ਉਹ ਸਭ ਖਤਮ ਹੋ ਜਾਵੇਗੀ, ਤੇ ਮਨ ਦੇ ਵਿੱਚ ਅਧਾਨੀਆਂ ਤ੍ਰਿਪਤੀ ਮਾਲ ਸੱਚੇ ਪਾਤਸ਼ਾਹ ਜੀ ਐਸੀ ਬਖਸ਼ ਦੇਣਗੇ کس وی واسطے ترپتی کا آنند آ جائے گا
دیا کی اپنے کر منیا
ہر پاتشاہ جی نے باہ فڑ کے گئے پجا لی نے دیا کی سڈے تیر کی مہاراج نے ساری ماتر باہ فڑ کے مارے سچے پاتشاہ جی نے اپنے چرنا دے نال جوڑ لیا تے پھر اپنے بنا لیا سانو
انک لائے ہر ملائے جنم مرنا دکھ جلے
سچے پاتشاہ جی نے ایسی کرپا کیتی کہ سانو رولدیا پھردیا نو ہم روتے پھرتے کوئی بات نہ پوچھتا گر ستگر سنگ کی رہے ہم تھاپے مہارا نے ایسی کرپا کر دیتی سانو اپنے گل نہ مل لیا نام روپ گل دے نال جوڑ لیا بانی روپ گل دے نال مہارا سچے پاتشاہ جی نے بھیڑ کر دیتا
ہریمنت مینک دیا تاری
ستگرو پاتشاہ جی نے اس برمنت نانک اس اکال پرکھ واحگرو نے سڈے اوپر ایہو جی مہر کی ایک پل دے وچ ساڈی سرتی بدل دیتی ایک پل دے وچ جنما جنماترا دے ساڈے کلو ایک پاپ ختم کر دیتے آپ سوچ بھی ہے کہ آ کم کیویں ہو جائے گا اینے کیتے ہوئے پاپ کیویں نبڑ جان گے کیویں ختم ہو جان گے یہ تو ساڈی سوچ ہے نا تے جدو اسی بھائی گرو دھارن کیتا پنجاں پیاریاں تو کھنڈے بٹے دا امرت چھک لیا تے یہ تے بانی دی شکتی ہے بھائی گرو دی شکتی ہے میل لی ایک پلے مارے کہ ایک پل دے مارا سچے پاتشاہ جی اپنے بھید کر کے سارے سارے اوگن ختم کر دیں گے ستگرو پاتشاہ جی نے یہ بخشیاں کیتیاں ہیں بھائی بےنتی غلطیاں پلا ہوئی نے ستگرو پاتشاہ جی کھیما کر دین گرو کی سنگت بخش لو
ہر ملائے جنم مرنا دکھ جلے بنوت مینک دا تاری میل لینے ایک پلے
واہ گرو جی کا خالصہ واہ گرو جی کی فتح.